ਗੁਰੂ ਨੂੰ ਮਿਲਣਾ ਕੀ ਹੈ? ਗੁਰੂ ਦਾ ਮਿਲਾਪ ਇਹ ਨਹੀਂ ਕਿ ਤੁਸੀਂ ਅੰਮ੍ਰਿਤ ਛਕ ਲਿਆ 441 ਅੰਗ ਤੇ ਪੜ੍ਹਨਾ। ਸਤਿਗੁਰ ਮਿਲਿਆ ਧਾਵਤ ਥੰਮਿਆ ਨਿੱਜ ਘਰ ਵਸਿਆ ਆਏ। ਕਹਿੰਦੇ ਸਤਿਗੁਰ ਨਾਲ ਮਿਲਾਪ ਕੀ ਚੀਜ਼ ਹੈ? ਕਹਿੰਦੇ ਗੱਲ ਸੁਣ, ਕਿਸੇ ਨੂੰ ਪੁੱਛਣ ਨਾ ਜਾਈ। ਕਹਿੰਦੇ ਭਾਈ, ਜਿੱਦਣ ਸਤਿਗੁਰ ਨਾਲ ਮਿਲਾਪ ਹੁੰਦਾ ਤੇ ਮਨ ਦੀ ਭਟਕਣਾ ਰੁਕ ਜਾਂਦੀ ਹੈ। ਹੁਣ ਦੱਸੋ, ਮਨ ਦੇ ਵਿਚਾਰ ਰੁਕੇ ਕਿ ਨਹੀਂ ਰੁਕੇ? ਤੇ 10-20 ਬੰਦਿਆਂ ਨੂੰ ਪਤਾ ਲੱਗੂ ਭਲਾ ਕਿ ਤੁਹਾਡੇ ਵਿਚਾਰ ਰੁਕੇ ਕਿ ਨਹੀਂ ਰੁਕੇ? ਕਿਹਨੂੰ ਪਤਾ? ਇਹ ਤੁਹਾਨੂੰ ਖੁਦ ਨੂੰ ਪਤਾ। ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਨੰਦ ਮਨ ਜੀ ਗੁਰੂ ਤੋਂ ਪਿਆਰੀ ਸਤ ਸੰਗਤ ਜੀਓ, ਆਓ ਮਨ ਬਿਰਤੀਆਂ ਗਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਗਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵੱਡਿਆਂ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਹੋ ਜਿਹਾ ਸੋਹਣਾ ਤੇ ਸੁਹਾਵਾ ਸਮਾਂ ਪ੍ਰਾਪਤ ਹੁੰਦਾ, ਜਿਸ ਸਮੇਂ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ, ਉਹ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸਿੱਧ ਲੈਂਦੇ ਹਾਂ। ਆਪਾਂ ਵਿਚਾਰ ਕਰੀਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ 9ਵੇਂ ਪਾਤਸ਼ਾਹ ਉਪਦੇਸ਼ ਦੇ ਰਹੇ ਨੇ ਸੰਸਾਰ ਨੂੰ, ਕਹਿੰਦੇ ਹੇ ਮਨਾ, ਕਦੀ ਜ਼ਿੰਦਗੀ ਚਾਤੀ ਮਾਰ ਕੇ ਦੇਖ। ਕਹਿੰਦੇ ਕੈਸੀ? ਸਲੋਕ ਮੱਲਾ ਨਾਮਾ 1426 ਅੰਗ ਦੇ ਉੱਤੇ ਆਪਾਂ ਪੜ੍ਹਦੇ ਹਾਂ, ਗੁਣ ਗੋਬਿੰਦ ਗਾਇਓ ਨੇ, ਜਨਮ ਅਕਾਰਤ। ਕਹਿੰਦੇ ਗੁਣ ਗੋਬਿੰਦ ਗਾਇਓ ਨੇ। ਗੁਣ ਕੀ ਚੀਜ਼ ਹੈ? ਕਿਸੇ ਦੀ ਖੂਬੀ। ਗੁਣ ਕਿਹਨੂੰ ਕਹਿੰਦੇ? ਕਿਸੇ ਦੀ ਖੂਬੀ। ਕਿਸੇ ਬਾਰੇ ਆਪਾਂ ਜਾਣਦੇ, ਕਿਸੇ ਨੇ ਸਾਡੇ ਲਈ ਕੁਝ ਕੀਤਾ ਹੈ, ਉਹਦੇ ਕੀਤੇ ਨੂੰ ਯਾਦ ਰੱਖਣਾ ਕੀ ਕਹੀਦਾ? ਉਹ ਦੋ ਚਾਰ ਸਿਆਣੇ ਬੰਦੇ ਬੈਠੇ ਹੋਣ, ਕੋਈ ਬੰਦਾ ਅਚਾਨਕ ਆਵੇ ਤੇ ਦੂਜੇ ਜਾਣੇ ਕਹਿੰਦੇ ਭਾਜੀ ਤੁਹਾਡੇ ਗੁਣ ਬੜੇ ਗਾਉਂਦਾ ਹੈ। ਪੁੱਛਿਆ ਕੀ ਗੱਲ ਹੋਈ? ਉਹ ਫਿਰ ਦੱਸਦਾ, ਕਹਿੰਦਾ ਜੀ ਤੁਸੀਂ ਇੱਕ ਵਾਰੀ ਮੇਰਾ ਪੁਰਾਣਾ ਕੰਮ ਕੀਤਾ ਸੀ, ਮੈਨੂੰ ਭੁੱਲਦਾ ਹੀ ਨਹੀਂ, ਗੁਣ ਬੜੇ ਤੁਹਾਡੇ ਗਾਉਂਦਾ ਹੈ। ਗੁਰੂ ਪਿਆਰਿਓ, ਕਿਸੇ ਨੇ ਇੱਕ ਕੰਮ ਕੀਤਾ ਉਹਦਾ ਗੁਣ ਨਹੀਂ ਭੁੱਲੀਦਾ, ਉਹਦਾ ਗੁਣ ਗਾਇਨ ਕਰੀਦਾ। ਤੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਇਸ ਮਨ ਲਈ ਪਰਮਾਤਮਾ ਨੇ ਕੀ ਕੀਤਾ, ਪਰੇ ਭੁੱਲ ਗਿਆ, ਮੈਨੂੰ ਯਾਦ ਹੀ ਨਹੀਂ। ਕਹਿੰਦੇ ਗੁਣ ਗੋਬਿੰਦ। ਹੁਣ ਗੋਬਿੰਦ ਲਿਖਿਆ, ਗੋਬਿੰਦ, ਗੋ ਦਾ ਪਾਪ ਗਾਉਣਾ ਬਣਾਉਣਾ ਕਿਸੇ ਨੂੰ, ਤੇ ਬਿੰਦ ਦਾ ਪਾਪ ਜਾਣਨਾ। ਕਹਿੰਦੇ ਕੋਈ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਕਿਸੇ ਬੰਦੇ ਨੇ ਕੋਈ ਚੀਜ਼ ਤਿਆਰ ਕੀਤੀ। ਹੁਣ ਕੋਈ ਗੱਡੀ ਤਿਆਰ ਕਰਦਾ, ਸ਼ੋਰੂਮ 'ਚੋਂ ਆਪਾਂ ਗੱਡੀ ਲੈਣ ਜਾਂਦੇ ਹਾਂ, ਸੌਦਾ ਕੀਤਾ, ਪੈਸੇ ਦਿੱਤੇ, ਗੱਡੀ ਲੈ ਆਉਂਦੀ। ਜਦੋਂ ਆਪਾਂ ਗੱਡੀ ਲੈ ਆਉਂਦੀ, ਗੱਡੀ ਲੈ ਕੇ ਆਪਾਂ ਆ ਗਏ, ਤੇ ਵਿਚਾਰ ਕਰਕੇ ਦੇਖਿਓ, ਉਹ ਗੱਡੀ ਦੀ ਕੇਅਰ ਸਾਡੀ ਹੈ, ਜ਼ਿੰਮੇਵਾਰੀ ਸਾਡੀ ਹੈ, ਸ਼ੋਰੂਮ ਵਾਲਿਆਂ ਦੀ ਨਹੀਂ ਹੈ। ਗੱਡੀ ਦਿੱਤੀ ਸਾਨੂੰ ਉਹਨਾਂ ਨੇ, ਠੀਕ ਹੈ, ਉਹਦੀ ਜਾਣਕਾਰੀ ਸਿਰਫ ਆਪਾਂ ਗੱਡੀ ਲੈ ਕੇ ਜਾਵਾਂਗੇ ਤਾਂ ਉਹਨਾਂ ਨੂੰ ਜਾਣਕਾਰੀ ਹੈ ਵੀ ਕਿੰਨੀ ਚੱਲੀ ਹੈ, ਉੱਦਾਂ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਗੱਡੀ ਕਿੱਧਰ ਜਾ ਰਹੀ ਹੈ, ਕਿਹੜੇ ਪਾਸੇ ਜਾ ਰਹੀ ਹੈ, ਕੌਣ ਚਲਾ ਰਿਹਾ ਹੈ, ਕਿਸੇ ਨੂੰ ਜਾਣਕਾਰੀ? ਪਰ ਸਦਕੇ ਜਾਵਾਂ, ਗੁਰੂ ਸਾਹਿਬਾਨ ਕਹਿੰਦੇ ਪਰਮਾਤਮਾ ਆਪ ਸ੍ਰਿਸ਼ਟੀ ਬਣਾਉਂਦਾ ਹੈ, ਆਪ ਸ੍ਰਿਸ਼ਟੀ ਬਣਾਉਂਦਾ ਹੈ, ਪਰ ਜ਼ਿੰਦਗੀ 'ਚ ਯਾਦ ਕਰਿਓ, ਆਪਣੀ ਬਣਾਈ ਚੀਜ਼ ਦੀ ਜਾਣਕਾਰੀ ਉਹਨੂੰ ਆਪ ਨੂੰ ਹੈ। ਇਹ ਨਹੀਂ ਕਿ ਚੀਜ਼ ਬਣਾਤੀ ਹੈ, ਸੰਸਾਰ ਬਣਾਤਾ ਹੈ ਤੇ ਕੰਮ ਖਤਮ ਹੋ ਗਿਆ, ਨਹੀਂ। ਕਹਿੰਦੇ ਤਾਂ ਉਹਨੂੰ ਗੋਬਿੰਦ ਕਹਿੰਦੇ ਨੇ ਕਿ ਜਿਹਨੇ ਸ੍ਰਿਸ਼ਟੀ ਬਣਾਈ ਹੈ, ਬਣਾ ਕੇ ਉਹਦੀ ਜਾਣਕਾਰੀ ਵੀ ਉਸੇ ਨੂੰ ਹੀ। ਸਭ ਦਾ ਧਿਆਨ ਪਰਮਾਤਮਾ ਹੀ ਰੱਖਦਾ, ਸਭ ਨੂੰ ਪਰਮਾਤਮਾ ਹੀ ਤੋਰਦਾ, ਸਭ ਲਈ ਪਰਮਾਤਮਾ ਹੀ ਸਭ ਕੁਝ ਕਰਦਾ। ਤੇ ਗੁਰੂ ਸਾਹਿਬ ਨੇ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ। ਕਹਿੰਦੇ ਮਨਾ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ ਕਿ ਤੂੰ ਉਸ ਪਰਮਾਤਮਾ ਦੀ ਖੂਬੀ ਨੂੰ ਧਿਆਨ 'ਚ ਰੱਖਿਆ ਹੀ ਨਹੀਂ। ਪਰਮਾਤਮਾ ਤੇਰੇ ਲਈ ਕੀ ਕੀਤਾ ਤੂੰ ਕਦੀ ਧਿਆਨ 'ਚ ਰੱਖਿਆ ਹੀ ਨਹੀਂ। ਹੁਣ ਆਪ ਜੀ ਦੇਖਣਾ, ਮਨ ਬਿਰਤ ਵਿੱਚ ਆਊਗਾ ਕਿ ਪਰਮਾਤਮਾ ਨੇ ਕੀਤਾ ਕੀ ਸਾਡੇ ਲਈ? ਮਨ ਵਿੱਚ ਆਉਂਦਾ, ਠੀਕ ਹੈ, ਕਿਉਂ? ਜਦੋਂ ਆਪਾਂ ਮਿਹਨਤ ਕਰਦੇ ਹਾਂ, ਕੋਈ ਤਾਂ ਚੰਗਾ ਕੰਮ ਹੋ ਜਾਏ ਤਾਂ ਆਪਾਂ ਕਹਿੰਦੇ ਮੈਂ ਬੜੀ ਮਿਹਨਤ ਕੀਤੀ, ਮੈਂ ਰਾਤ ਦਿਨ ਇੱਕ ਕਰ ਛੱਡੀ। ਤੇ ਕੋਈ ਮਾੜਾ ਕੰਮ ਹੋ ਜਾਏ ਕੀ ਕਹਿ ਦਿੰਦੇ? ਪਰਮਾਤਮਾ ਦੀ ਮਰਜ਼ੀ ਹੈ, ਪਰਮਾਤਮਾ ਦਾ ਹੁਕਮ ਹੈ। ਚੰਗਾ ਕੰਮ ਹੋ ਜਾਵੇ ਤੇ ਅਸੀਂ ਮਿਹਨਤ ਕੀਤੀ ਆ, ਮਾੜਾ ਕੰਮ ਹੋ ਜਾਵੇ ਪਰਮਾਤਮਾ ਨੇ ਕੀਤਾ। ਕਿਉਂ? ਅਸੀਂ ਗੁਣ ਗਾਇਣ ਨਹੀਂ ਕੀਤੇ, ਉਹਦੀ ਖੂਬੀ ਆਪਣੇ ਮਨ 'ਚ ਟਿਕਾਈ ਨਹੀਂ ਕਿ ਭਾਵੇਂ ਜਿਹਨੂੰ ਮੈਂ ਚੰਗਾ ਕਹਿਣਾ ਤੇ ਜਿਹਨੂੰ ਮੈਂ ਮਾੜਾ ਕਹਿਣਾ ਦੋਨੋਂ ਕੰਮ ਪਰਮਾਤਮਾ ਦੇ ਕੀਤੇ ਹੋਏ। ਕੋਈ ਚੰਗਾ ਕੰਮ ਮੇਰੀ ਮਿਹਨਤ ਨਾਲ ਨਹੀਂ ਹੋ ਸਕਦਾ, ਹੋ ਸਕਦਾ ਤੇ ਪਰਮਾਤਮਾ ਦੀ ਕਿਰਪਾ ਨਾਲ ਹੋ ਸਕਦਾ, ਪਰ ਸਾਡੀ ਮਨਵਿਰਤੀ ਬਣੀ ਨਹੀਂ। ਤਾਂ ਗੁਰੂ ਸਾਹਿਬ ਨੇ ਕਿਹਾ ਗੁਣ ਗੋਬਿੰਦ ਗਾਇਓ ਨਹੀਂ, ਕਹਿੰਦੇ ਤੂੰ ਕਦੀ ਗੁਣ ਗਾਇਣ ਕੀਤੇ ਨਹੀਂ, ਕਦੀ ਉਸ ਪਰਮਾਤਮਾ ਦੀ ਖੂਬੀ ਨੂੰ ਆਪਣੇ ਮਨ 'ਚ ਟਿਕਾਇਆ ਹੀ ਨਹੀਂ, ਉਸ ਪਰਮਾਤਮਾ ਦੀ ਉਸਤਤ ਕੀਤੀ ਨਹੀਂ ਕਦੀ ਵੀ। ਕੀ ਕਰਦਾ ਰਿਹਾ? ਮੈਂ ਮਿਹਨਤ ਕਰਦਾ, ਮੈਂ ਬਹੁਤ ਕੁਛ ਕੀਤਾ, ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗਿਆ ਕਦੇ ਕਦੇ ਖੂਬੀਆਂ ਦੇਖੀਆਂ ਉਹਦੀਆਂ। ਅੱਛਾ ਕੀ? ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਕਹਿੰਦੇ ਮਾਰ ਝਾਤੀ ਤੁਮ ਦਾਤੇ, ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ 673 ਅੰਗ ਦੇ ਉੱਤੇ, ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਹਿੰਦੇ ਕਿਤੇ ਗੁਣ ਯਾਦ ਕਰਕੇ ਦੇਖ, ਤੈਨੂੰ ਪਤਾ ਲੱਗੂਗਾ, ਤੇਰੇ ਅੰਦਰੋਂ ਆਵਾਜ਼ ਆਊਗੀ। ਕੀ ਆਵਾਜ਼ ਆਊਗੀ? ਤੁਮ ਦਾਤੇ, ਇਹ ਪਰਮਾਤਮਾ ਦਾਤਾ ਤੂੰ ਆ, ਸਭ ਕੁਛ ਦੇਵਨਹਾਰਾ ਤੂੰ ਆ, ਠਾਕੁਰ ਪ੍ਰਤਪਾਲਕ, ਕਹਿੰਦੇ ਸਾਡੀ ਪਾਲਣਾ ਕਰਨ ਵਾਲਾ ਵੀ ਤੂੰ ਹੀ ਹੈ। ਨਾਇਕ ਖਸਮ ਹਮਾਰੇ, ਨਾਇਕ ਕੀ ਹੈ? ਆਗੂ। ਨਾਇਕ ਕਿਹਨੂੰ ਕਹਿੰਦੇ? ਆਗੂ ਨੂੰ। ਸਾਡਾ ਆਗੂ ਵੀ ਤੂੰ ਹੀ ਹੈ, ਧਿਆਨ ਦਿਓ। ਸਾਨੂੰ ਲੱਗਦਾ ਜ਼ਰੂਰ ਹੈ ਕਿ ਮੈਂ ਕਮਾਈ ਕੀਤੀ, ਮੈਂ ਮਿਹਨਤ ਕੀਤੀ ਤੇ ਮੈਂ ਘਰ ਖਰੀਦ ਲਿਆ, ਮੈਂ ਮਿਹਨਤ ਕੀਤੀ ਕਮਾਈ ਕੀਤੀ ਮੈਂ ਗੱਡੀ ਖਰੀਦ ਲਈ, ਮੈਂ ਬੜਾ ਪੈਸਾ ਕਮਾਇਆ ਤੇ ਮੈਂ ਫਲਾਣੀ ਚੀਜ਼ ਖਰੀਦੀ, ਮੇਰਾ ਬਿਜ਼ਨਸ ਚੰਗਾ ਚੱਲ ਪਿਆ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਪੈਸਾ ਇਕੱਠਾ ਕਰਵਾਉਣ ਵਾਲਾ, ਘਰ ਦਵਾਉਣ ਵਾਲਾ, ਗੱਡੀ ਦਵਾਉਣ ਵਾਲਾ, ਸੰਸਾਰ 'ਤੇ ਸ਼ੋਹਰਤ ਕਰਾਉਣ ਵਾਲਾ ਪਰਮਾਤਮਾ ਹੀ ਹੈ, ਬੰਦਾ ਕੋਈ ਨਹੀਂ ਹੈ। ਕਿਸੇ ਦੀ ਮਿਹਨਤ ਕਿਤੇ ਕੰਮ ਨਹੀਂ ਆਉਂਦੀ, ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ, ਪਰਮਾਤਮਾ ਦੇ ਰੰਗ ਨੇ, ਉਹਦੀ ਖੇਡ ਆ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਖਸਮ ਕੌਣ ਹੁੰਦਾ? ਜਿਹੜਾ ਕੰਟਰੋਲ ਕਰਕੇ ਰੱਖਦਾ ਉਹਨੂੰ ਖਸਮ ਕਹਿੰਦੇ, ਜਿਹਦਾ ਹੁਕਮ ਚੱਲਦਾ ਉਹਨੂੰ ਖਸਮ ਕਹਿੰਦੇ। ਕਹਿੰਦੇ ਨਾਇਕ ਖਸਮ ਹਮਾਰੇ, ਕਹਿੰਦੇ ਪਰਮਾਤਮਾ ਕਿੰਨੇ ਗੁਣ ਨੇ ਆਪ ਜੀ ਦੇ ਅੰਦਰ ਕਿ ਸਾਡੇ ਤੇ ਕੰਟਰੋਲ ਵੀ ਤੁਸੀਂ ਆਪ ਕਰਦੇ ਹੋ, ਸਾਡੇ ਤੇ ਹੁਕਮ ਵੀ ਤੁਸੀਂ ਚਲਾਉਂਦੇ ਪਏ ਹੋ, ਕਿੱਡੀ ਵੱਡੀ ਆਪ ਜੀ ਦੀ ਕਿਰਪਾ, ਕਿੰਨੇ ਗੁਣ ਨੇ। ਫਿਰ ਕੀ ਕਹਿੰਦੇ? ਕਹਿੰਦੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਨਿਮਖ ਨਿਮਖ ਅੱਖ ਦਾ ਫੁਰਨਾ ਨੂੰ ਨਿਮਖ ਕਹਿੰਦੇ। ਕਹਿੰਦੇ ਇੱਕ ਪਲ ਪਲ ਵੀ ਪਰਮਾਤਮਾ ਤੁਸੀਂ ਸਾਡੀ ਪਾਲਣਾ ਕਰਦੇ ਹੋ, ਤੁਸੀਂ ਸਾਡਾ ਧਿਆਨ ਰੱਖਦੇ ਹੋ, ਤੁਸੀਂ ਸਭ ਕੁਝ ਕਰਦੇ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਇੱਕ ਇੱਕ ਪਲ ਲਓ ਸਾਹਿਬ। ਆਪਾਂ ਕੀ ਕਹਿੰਦੇ? ਮੈਂ ਮਿਹਨਤ ਕੀਤੀ ਆ ਤਾਂ ਕਿਤੇ ਘਰ 'ਚ ਦਾਣੇ ਆਏ, ਤਾਂ ਕਿਤੇ ਘਰ 'ਚ ਆਟਾ ਆਇਆ, ਤਾਂ ਕਿਤੇ ਘਰ 'ਚ ਰਾਸ਼ਨ ਆਇਆ। ਉਹ ਗੁਰੂ ਕਹਿ ਰਹੇ ਹੋ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਜੋ ਕੁਝ ਵੀ ਤੁਹਾਨੂੰ ਮਿਲਦਾ ਪਿਆ ਨਾ, ਇਹ ਪਰਮਾਤਮਾ ਦੀ ਕਿਰਪਾ ਹੀ ਹੈ, ਉਹਦੀ ਕਿਰਪਾ ਸਦਕਾ ਮਿਲਦਾ ਪਿਆ, ਉਦਾਂ ਤੁਹਾਡੀ ਮਿਹਨਤ ਕੰਮ ਨਹੀਂ ਆ ਸਕਦੀ। ਸਿਰਫ ਭੁਲੇਖਾ, ਸਿਰਫ ਸਾਨੂੰ ਭੁਲੇਖਾ ਬੜਾ ਵੱਡਾ ਵੀ ਨਹੀਂ, ਅਸੀਂ ਮਿਹਨਤ ਕਰਦੇ ਹਾਂ, ਅਸੀਂ ਰਾਤ ਦਿਨ ਭੱਜੇ ਫਿਰਦੇ ਹਾਂ ਤਾਂ ਸਾਡੇ ਘਰ ਰੋਟੀ ਪੱਕਦੀ ਹੈ। ਗੁਰੂ ਪਿਆ ਜੋ ਨਹੀਂ, ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੈ। ਚਿੰਤਾ ਕਹਿੰਦੇ ਕਿਹਨੂੰ? ਜਿਹੜਾ ਸਮਾਂ ਅਜੇ ਆਇਆ ਨਹੀਂ ਉਹਦੀ ਚਿੰਤਾ ਹੁੰਦੀ, ਜਿਹੜਾ ਸਮਾਂ ਬੀਤ ਗਿਆ ਉਹਦੀ ਚਿੰਤਾ ਨਹੀਂ ਹੁੰਦੀ, ਉਹਦੀ ਯਾਦ ਹੁੰਦੀ। ਜਿਹੜਾ ਸਮਾਂ ਬਤੀਤ ਹੋ ਗਿਆ ਉਹਦੀ ਯਾਦ ਬਣ ਜਾਂਦੀ ਹੈ, ਜਿਹੜਾ ਸਮਾਂ ਅਜੇ ਆਇਆ ਹੀ ਨਹੀਂ ਉਹਦੀ ਚਿੰਤਾ ਹੈ। ਜਿਹੜੀ ਚੀਜ਼ ਹੱਥ 'ਚ ਆਈ ਖੁਸ਼ ਗਈ ਕਿ ਯਾਦ ਬਣ ਗਈ, ਯਾਰ ਮੇਰੇ ਹੱਥ 'ਚ ਚੀਜ਼ ਆਈ ਸੀ ਪਰ ਨਿਕਲ ਗਈ, ਹੁਣ ਚਿੰਤਾ ਕਰਦੀ ਹੈ, ਪਤਾ ਨਹੀਂ ਦੁਬਾਰਾ ਮਿਲਣੀ ਕਿ ਨਹੀਂ ਮਿਲਣੀ। ਚਿੰਤਾ ਆਉਣ ਵਾਲੇ ਸਮੇਂ ਦੀ, ਬੀਤੇ ਸਮੇਂ ਦੀ ਯਾਦ ਜਾਂ ਚਿੰਤਾ ਨਹੀਂ। ਤੇ ਗੁਰੂ ਸਾਹਿਬ ਕੀ ਕਹਿੰਦੇ ਆ? ਕਹਿੰਦੇ ਨਾਨਕ ਚਿੰਤਾ ਮਤ ਕਰੋ, ਕਹਿੰਦੇ ਪ੍ਰਾਣੀ ਜੋ ਸਮਾਂ ਬੀਤ ਗਿਆ ਉਹ ਤੇਰੀ ਯਾਦ ਬਣ ਗਈ ਹੈ, ਪਰ ਆਉਣ ਵਾਲੇ ਸਮੇਂ ਦੀ ਚਿੰਤਾ ਤੂੰ ਨਾ ਕਰ। ਕਹਿੰਦਾ ਕਿਉਂ? ਕਹਿੰਦਾ ਚਿੰਤਾ ਤਿਸ ਹੀ ਹੈ। ਕਹਿੰਦਾ ਆਉਣ ਵਾਲਾ ਸਮਾਂ ਕਿੱਦਾਂ ਦਾ ਆਉਣਾ ਹੈ? ਕਹਿੰਦਾ ਪਰਮਾਤਮਾ ਨੂੰ ਪਤਾ, ਤੈਨੂੰ ਨਹੀਂ ਪਤਾ, ਤੇ ਪਤਾ ਕੋਈ ਨਹੀਂ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤੋ ਪਾਇਨ। ਕਹਿੰਦਾ ਵੀਰੋ ਜੀ ਤੇ ਹੁਣ ਧਿਆਨ ਦੇਣਾ, ਕਹਿੰਦੇ ਧਰਤੀ ਹੇਠਾਂ ਪਾਣੀ ਹੈ, ਇਹਦੇ ਹੇਠਾਂ ਜੀਵ ਜੰਤੂ ਰਹਿੰਦੇ, ਹੁਣ ਧਿਆਨ ਦੇਣਾ, ਕਿਹੜੀ ਗੱਲ ਧਿਆਨ ਦੇਣ ਵਾਲੀ ਇੱਥੇ? ਕਹਿੰਦੇ ਜਲ ਮੈਂ ਜੰਤ ਉਪਾਇਣ ਤਿੰਨਾ ਵੀ ਰੋਜੀ ਦੇ, जो खा लिया उन्होंने वो तो याद बन गई, जो खा लिया है जो मिल गया उन्होंने याद बन गई, पर अगे जिंदगी किवें जीनी है वो उन्होंने नहीं पता। जीव जंतुआ कहते तिना भी रोजी दे, कहता देख लै उन्होंने आने समय में भी पालना परमात्मा करता, उन्होंने किड़े वेले कि चीज पहुंचाई है परमात्मा पहुंचा तेरे वास्ते ते आई नहीं। आप तो यही सोचते हैं ना परमात्मा चिंता है, क्यों समझाया वो देखियो पंछी आलना बनाते हैं, पंछी आलना बनाते हैं, कुत्ता अपने रहने लिए थां पुट लेंद ठीक है, पर ध्यान देने वाली गल है पंछी आलना बनाते हैं, घर बना के उस रात कट्ठे होकर सौंदे हैं, पंछी भी सौंदे आलना बनाया उस बच्चे देंदे सौंदे, पर सदके जावा पंछी नू कोई धन इकट्ठा करने की चिंता नहीं है, कोई दाने इकट्ठे करने की चिंता नहीं है, उडारी भरते सवेरे खा आ, परमात्मा ने कृपा की है पंछी के अंदर जुक्ति दिती है कि पंछी दाने चुकता है, वो अंदर एक ऐसी तिली है जिसे अंदर दाने टिक जाते हैं, तो दाने सबूते लिया के अपने बच्चे के मुँह च वापस कढ़ देंदे, बच्चे पलते हैं। पर ध्यान करो उन्हें जो दाने कढ़े है बच्चे तक पहुँचाते पर उन्हें कोई बैंक बैलेंस तो नहीं बनाया, उन्हें कहते अपने आने ढेर तो नहीं लाया दाण का, की कहते कहते देख लै उन्होंने कोई चिंता नहीं है आने वाले समय की, बंद तेन तो चिंता ही खाई जाती है कि किदा हो आ काम किदा हो, कहते नहीं। फिर की कर गुरु साहब बन कह लगे, कहते हम बारक तुमरे तारे, कहते मन च तार पैदा कर कि हम बारक, कहते असी बच्चे हैं तुमरे तारे, तेरे पैदा किए हुए असी बच्चे हैं, आ गुण है परमात्मा के अंदर कि तेरे पैदा किए हुए असी बच्चे हाँ, कहना पाप बच्चे असी तेरे हैं, तेरे द्वारा प्यारा किए बच्चे हैं, असी किसी होर दे नहीं है। यदि जिंदगी से विचार करो परमात्मा ही सानू जन्म दिता है, परमात्मा ही साढ़े लिए सब कुछ करता है, कोई मां ते बाप परमात्मा के हुक्म तो बगैर मां बाप नहीं बन सकते, परमात्मा के हुक्म तो बगैर मां बाप नहीं बन सकते, जदों उहदा हुक्म आउंदा ना उदों बच्चा जन्म लैंदा। कई सज्जन विआह होया साल बाद बच्चा हो गया, कई विआह होया चार साल बाद बच्चा हो गया, ते कईआं दा पंज साल बाद हो गया, दिंदा सारिआं नूं आ, पर भाई जिन्हें तुहाडे घर आउणा आ जिन्हें तुहाडे घर आउणा आ, हो सकदा उहदा कोई कर्म बाकी होवे, कोई भगती बाकी होवे ठीक, ते तुहाडे घर उहने आउणा आ ते उहने उदों जन्म लै के आउणा है जदों उहदे अपना काम पूरा हो गया, ते परमात्मा हुक्म कर देना जा भाई फलाणे दे घर, किसी को ताकत नहीं है, सारी ताकत परमात्मा दे कोल आ, कलपुरख दे कोल आ, झोलियां सब दियां भरदा है, पर असी चक्कर च पै गए। की कहन लगे, कहिंदे जेवा एक कपन गुण कहिए, कहिंदे हे परमात्मा जुबान देखिया, गुरु साहिबन कहे धन गुरु अर्जन देव महाराज कहिंदे जुबान एक है तेरे गुण बड़े ने, मैं कहां किदा हुण इत्थे ध्यान देने वाली गल, असी लोग नहीं मन सके कि परमात्मा के गुण बड़े, जिदी आत्मिक बिरती जागृत हो चुकी, जिदी आत्मिक बिरती दसवें द्वार च पहुंच चुकी है ना, उन्हूं पता है की कहता उन्हूं, कहते जेवा एक कमन गुण कहिए बेसुमार बेंत स्वामी तेरो अंत नखिन हो ले, कह लगे हे परमात्मा असी गुण कहने तेरे, पर तेरे गुणा का फिर भी अंत नहीं पा सकते, किड़ी गलों हुण देखियो गुणा का अंत पाना की है, असी लोग ना किसी लिए कुछ भला करना चाहते, असी किसी लिए भला करना चाहते हैं, साढ़े मन च विचार पैदा हुई कि चल फलाना सो गरीब आदमी चल उसकी मदद करिए, सानू रब ने दिता आप हजार दो हजार चार हजार दस हजार इकट्ठा किया उसके घर दे रहे, भाई साहब अच्छी वरत लो वरत लो, उन्हें ले लिया वरत लिया ठीक, जो वरत लिया उन्हें थोड़े कि दिन बाद मिलया तो उन्होंने कोई बंदा होर पैसे वध दे गया, वो साढ़े सामने किसी को सुना रहा मैं फलाना सो मैंने 25,000 रुपया दे गया सी, तो सानू गुस्सा आऊगा कि वह 25,000 इन दिसदा मेरा 10,000 नहीं दिसा, इन मेरे पर दे करी नहीं क्या इन्हें, तो भाई साहब भी 10,000 रुपये फड़ा गए सके वह 25,000 फलाउन दिया, साडा जिहड़ा असी गुण किया ना असी अपने गुण का अंत पा लिया है। तो गुरु साहब कहते जुबान एक है मैं तेरे किन्ने गुण कहवा, कहते क्यों, ਕਹਿੰਦੇ ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਤੈਨੂੰ ਧਿਆਉਂਦਾ ਤੇ ਭਾਵੇਂ ਨਹੀਂ ਧਿਆਉਂਦਾ, ਪਰ ਤੇਰੇ ਅੰਦਰ ਗੁਣ ਆ। ਕਿਹੜਾ ਗੁਣ ਆ? ਕਿ ਤੂੰ ਦੇ ਕੇ ਕਿਸੇ ਨੂੰ ਜਿਤਾਉਂਦਾ ਨਹੀਂ ਹੈ, ਅਸੀਂ ਤਾਂ ਜਿਤਾਉਂਦੇ ਹਾਂ। ਅਸੀਂ ਤਾਂ ਕਹਿਣਾ ਲੈ ਮੈਂ 10,000 ਫੜਾਇਆ ਸੀ, ਉਹਦਾ ਤਾਂ ਨਾ ਨਹੀਂ ਲਿਆ ਜਾਂਦਾ। ਕਦੀ ਦੇਖਿਓ ਕਈ ਵਾਰੀ ਮਨ ਚ ਆ ਜਾਂਦਾ ਆਪਾਂ ਗੁਰੂ ਘਰ ਨੂੰ 10-20-50,000 ਸੇਵਾ ਦੇਈਏ ਤੇ ਮਨ ਚ ਪਤਾ ਕੀ ਆਉਂਦਾ, ਸਟੇਜ ਤੇ ਅਨਾਉਂਸਮੈਂਟ ਹੋਵੇ ਤੇ ਸਰੂਪਾ ਪੈ ਜਾਏ, 10-20,000 ਰੁਪਇਆ ਦਿੱਤਾ ਤੇ ਸਰੂਪਾ ਪੈ ਜਾਏ। ਕਹਿੰਦਾ ਭਾਵ ਇਸ਼ਾਰਾ ਪਤਾ ਕੀ, ਉਹਦੇ ਮਨ ਚ ਸਰੂਪਾ ਲੈਣਾ ਨਹੀਂ ਹੈ, ਉਹਦੇ ਮਨ ਚ ਵਡਿਆਈ ਲੈਣਾ ਹੈ। ਵੀ ਸੰਗਤ ਨੂੰ ਪਤਾ ਲੱਗੇ ਕਿ ਮੈਂ 50,000 ਰੁਪਇਆ ਦਿੱਤਾ, ਸੰਗਤ ਨੂੰ ਪਤਾ ਲੱਗੇ ਕਿ ਮੈਂ 1,00,000 ਰੁਪਇਆ ਦਿੱਤਾ, ਉਹ ਸੰਗਤ ਨੂੰ ਵਿਖਾਉਣਾ ਚਾਹੁੰਦਾ। ਪਰ ਦੇਖੋ ਪਰਮਾਤਮਾ ਸਭ ਕੁਛ ਹੀ ਕਰਨ ਡਿਆ, ਕਦੀ ਸਾਹਮਣੇ ਆ ਕੇ ਵਿਖਾਇਆ ਉਹਨੇ, ਕਦੀ ਉਹਨੇ ਆ ਕੇ ਕਦੀ ਕਿਸੇ ਨੂੰ ਕਿਹਾ ਉਹ ਤਿੱਲੀ ਤੇ ਮੈਂ ਕਰਨ ਡਿਆ, ਤੂੰ ਮੈਨੂੰ ਪੁੱਛਦਾ ਹੀ ਨਹੀਂ। ਕਹਿੰਦੇ ਕੋਈ ਗੱਲ ਨਹੀਂ, ਜਦੋਂ ਵਕਤ ਆਊਗਾ ਨਾ ਪੁੱਛ ਲੈਗਾ, ਮੈਂ ਕੋਈ ਪਰਵਾਹ ਨਹੀਂ। ਉਹਨਾਂ ਤਾਂ ਕਿਹਾ, ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇ, ਗੁਣ ਗੋਬਿੰਦ ਗਾਇਓ ਨਹੀਂ। ਕਹਿੰਦੇ ਤੂੰ ਪਰਮਾਤਮਾ ਦੇ ਗੁਣ ਗਾਇਣ ਕੀਤੇ ਨਹੀਂ, ਆਪਣੇ ਮਨ ਵਿੱਚ ਧਾਰਨਾ ਲਿਆਂਦੀ ਹੀ ਨਹੀਂ ਕਿ ਮੇਰੇ ਲਈ ਪਰਮਾਤਮਾ ਨੇ ਬਹੁਤ ਕੁਝ ਕੀਤਾ, ਮਨ ਚਾਹੁੰਦਾ ਹੀ ਨਹੀਂ। ਇਹਨੂੰ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ। ਜਨਮ ਆਕਾਰ ਤਕੀਨ, ਕਿਹੜਾ ਜਨਮ? ਅਸੀਂ ਤਾਂ ਬਾਕੀ ਹੈਗਾ, ਤਾਂ ਹੀ ਤਾਂ ਉਪਦੇਸ਼ ਦੇਣ ਡੇ। ਅਜੇ ਸਮਾਂ ਤੇ ਬਾਕੀ ਹੈਗਾ ਨਾ, ਉਹ ਗੱਲ ਵੱਖਰੀ ਹੈ। ਆਪਾਂ ਉਮਰ ਦੀ ਗੱਲ ਕਰਾਂਗੇ, ਕੋਈ ਛੋਟੀ ਉਮਰ ਦਾ, ਕੋਈ ਵੱਡੀ ਉਮਰ ਦਾ, ਪਰ ਸਦਕੇ ਜਾਵਾਂ ਸਮਾਂ ਤੇ ਹੈਗਾ ਨਾ, ਤਾਂ ਹੀ ਤਾਂ ਉਪਦੇਸ਼ ਦੇਣ ਡੇ। ਅਜੇ ਸਮਾਂ ਮੁੱਕ ਗਿਆ, ਮੌਤ ਹੋ ਗਈ ਹੈ, ਉਸ ਤੋਂ ਬਾਅਦ ਚ ਕਹਿ ਦਈਏ ਵੀ ਜਨਮ ਆਕਾਰ ਤਕੀਨ, ਤੂੰ ਵਿਅਰਥ ਜਨਮ ਗਵਾ ਲਿਆ ਆਪਣਾ, ਉੱਥੇ ਮਰ ਗਿਆ। ਹੁਣ ਉਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਵੀ ਜਨਮ ਵਿਅਰਥ ਚਲਾ ਗਿਆ। ਇਹ ਤਾਂ ਗੁਰੂ ਜੀ ਉਪਦੇਸ਼ ਦਿੰਦੇ ਪਏ, ਜਿਹੜਾ ਜੀ ਜਿਉਂਦਾ ਹੈ ਉਹਨੂੰ ਦਿੰਦੇ ਪਏ ਗੁਣ ਗੋਬਿੰਦ ਗਾਇਓ ਨਹੀਂ। ਜਨਮ ਆਕਾਰ ਤਕੀਨ, ਕਹਿੰਦੇ ਤੂੰ ਜਨਮ ਕਾਰ ਤਕੀਨ, ਇਕਾਰਥ ਕੀ ਹੈ? ਵਿਅਰਥ, ਕੀਨ ਦਾ ਭਾਵ ਕਰ ਲਿਆ। ਕਹਿੰਦੇ ਤੂੰ ਜਨਮ ਵਿਅਰਥ ਕਰ ਲਿਆ, ਕਿਹੜਾ ਜਨਮ? ਕਹਿੰਦੇ ਜਿਸ ਸਮੇਂ ਦੇ ਅੰਦਰ ਜਿਹੜਾ ਤੂੰ ਸਮਾਂ ਬਤੀਤ ਕਰ ਚੁੱਕਾ, ਅੱਜ ਤੂੰ ਗੁਰੂ ਦੇ ਲੜਨ ਲੱਗਾ, ਗੁਰੂ ਦੇ ਚਰਨਾਂ ਨਾਲ ਜੁੜਿਆ, ਅੱਜ ਤੈਨੂੰ ਸਮਝ ਆਉਣ ਲੱਗੀ, ਇਸ ਤੋਂ ਪਹਿਲਾਂ ਜਿਹੜਾ ਸਮਾਂ ਬਤੀਤ ਕੀਤਾ ਨਾ ਤੂੰ, ਉਹਦੇ ਚ ਗੁਣ ਗਾਇਣ ਨਹੀਂ ਕੀਤੇ। ਕਹਿੰਦਾ ਪਾ ਪਰਮਾਤਮਾ ਨੇ ਤੇਰੇ ਲਈ ਕੀ ਕੀਤਾ, ਤੂੰ ਕਦੀ ਧਿਆਨ ਚ ਲਿਆਂਦਾ ਹੀ ਨਹੀਂ, ਤੇਰੇ ਦਿਮਾਗ ਚ ਕਦੀ ਆਇਆ ਹੀ ਨਹੀਂ, ਤੂੰ ਕਦੀ ਸੋਚਿਆ ਹੀ ਨਹੀਂ ਕਿ ਪਰਮਾਤਮਾ ਨੇ ਮੇਰੇ ਲਈ ਕੀ ਕੀਤਾ, ਤੂੰ ਧਿਆਨ ਚ ਲਿਆਂਦਾ ਹੀ ਨਹੀਂ। ਗੱਲ ਸੱਚ, ਆਪਣੇ ਧਿਆਨ ਚ ਆਉਂਦਾ ਹੀ ਨਹੀਂ। ਗੁਰੂ ਸਾਹਿਬਾਂ ਨੇ ਇੱਕ ਜਗ੍ਹਾ ਦੇਖਿਆ, ਕਹਿੰਦੇ ਕੀ ਕਾਰਨ? ਕਹਿੰਦੇ ਗੱਗਾ ਗੋਬਿੰਦ ਗੁਣ ਰਵੋ, ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ। ਹੁਣ ਧਿਆਨ ਦਿਓ, ਗੱਗਾ ਗੋਬਿੰਦ ਗੁਣ ਰਵੋ, ਪਹਿਲਾਂ ਗੁਣ ਆ ਗਿਆ, ਫਿਰ ਆ ਗਿਆ ਸਾਸ ਸਾਸ ਜਪ ਨੀਤ, ਦੋ ਗੱਲਾਂ ਆ ਗਈ। ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਗੱਗਾ ਗੋਬਿੰਦ ਗੁਣ ਰਵੋ, ਕਹਿੰਦੇ ਗੱਗੇ ਅੱਖ ਦੇ ਜ਼ਰੀਏ ਗੁਰੂ ਸਾਹਿਬ ਨੂੰ ਸੰਬੋਧਨ ਕਰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਕਹਿੰਦੇ ਗੱਗਾ ਗੋਬਿੰਦ ਗੁਣ ਰਵੋ, ਕਹਿੰਦਾ ਆਪਣੇ ਅੰਦਰ ਉਸ ਪਰਮਾਤਮਾ ਦੇ ਗੁਣਾਂ ਨੂੰ ਟਿਕਾ ਕੇ ਰੱਖੋ, ਉਹਦੀਆਂ ਖੂਬੀਆਂ ਨੂੰ ਟਿਕਾ ਕੇ ਰੱਖੋ। ਅਸੀਂ ਉਹਦੀਆਂ ਖੂਬੀਆਂ ਟਿਕਾ ਕੇ ਰੱਖਦੇ ਨਹੀਂ ਹੈਗੇ, ਸਾਡੇ ਮਨ 'ਚ ਪਤਾ ਕੀ ਆਉਂਦਾ? ਠੀਕ ਹੈ ਪਰਮਾਤਮਾ ਨੇ ਕੀਤਾ ਸਾਡੇ ਲਈ, ਪਰ ਸਾਨੂੰ ਕੁਛ ਕਿਤੇ ਕੀਤਾ ਕੀ? ਕੋਈ ਮਾੜਾ ਮੋਟਾ ਨੁਕਸਾਨ ਹੋ ਜਾਏ ਨਾ, ਕੋਈ ਮਾੜੀ ਮੋਟੀ ਚੋਟ ਲੱਗ ਜਾਵੇ, ਨੁਕਸਾਨ ਦਾ ਮਤਲਬ ਕੀ? ਨੁਕਸਾਨ ਕਹਿੰਦੇ ਕਿਹਨੂੰ ਅਸਲ 'ਚ? ਧਿਆਨ ਦਿਓ, ਜਿੱਥੇ ਤੁਹਾਡੀ ਮਰਜ਼ੀ ਨਾਲ ਕੰਮ ਨਹੀਂ ਹੋਇਆ, ਤੁਹਾਡੀ ਮਰਜ਼ੀ ਦੇ ਉਲਟ ਹੋ ਗਿਆ ਤੇ ਨੁਕਸਾਨ, ਤੁਹਾਡੀ ਮਰਜ਼ੀ ਦੇ ਕੰਮ ਉਲਟ ਹੋ ਗਿਆ ਤੇ ਮਾੜਾ, ਤੁਹਾਡੀ ਮਰਜ਼ੀ ਦੇ ਮੁਤਾਬਕ ਹੋ ਗਿਆ ਤੇ ਭਲਾ, ਤੁਹਾਡੀ ਮਰਜ਼ੀ ਦੇ ਮੁਤਾਬਕ ਹੋ ਗਿਆ ਤੇ ਚੰਗਾ। ਚੰਗਾ ਮਾੜਾ ਆਪਾਂ ਕਿਹਨੂੰ ਕਹਿੰਦੇ? ਮਰਜ਼ੀ ਦੇ ਉਲਟ ਹੋਇਆ ਤੇ ਮਾੜਾ, ਮਰਜ਼ੀ ਦੇ ਮੁਤਾਬਕ ਹੋ ਗਿਆ ਚੰਗਾ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਆਪਣੀ ਮਰਜ਼ੀ ਛੱਡ ਕੇ ਵੇਖ, ਆਪਣੀ ਮਰਜ਼ੀ ਛੱਡ ਕੇ ਵੇਖ, ਜਿਹਨੂੰ ਮਾੜਾ ਕਹਿੰਦਾ ਉਹ ਵੀ ਚੰਗਾ ਲੱਗੂਗਾ, ਤੇ ਜਿਹਨੂੰ ਚੰਗਾ ਕਹਿੰਦਾ ਫਿਰਦਾ ਨਾ ਉਹ ਵੀ ਤੈਨੂੰ ਕੀ ਲੱਗੂਗਾ ਕਿ ਮੈਂ ਨਹੀਂ ਕਰਨ ਜੋਗਾ? ਤੈਨੂੰ ਕਦੋਂ ਲੱਗਦਾ ਕਿ ਮੈਂ ਕੀਤਾ ਹੈ? ਕਿਉਂਕਿ ਮਰਜ਼ੀ ਤੇਰੀ ਚੱਲਣ ਡਈ ਹੈ। ਜਿੱਦਣ ਮਰਜ਼ੀ ਛੱਡ ਦੇਗਾ ਉਦਣ ਆਨੰਦ ਕੁਛ ਹੋਰ ਹੋਊਗਾ। ਗੁਰੂ ਸਾਹਿਬ ਸਮਝਾਉਣ ਲੱਗੇ, ਕਹਿਣ ਲੱਗੇ ਗੱਗਾ ਗੋਬਿੰਦ ਗੁਣ ਰਵੋ, ਕਹਿੰਦੇ ਗੱਗੇ ਅੱਖਰ ਦੇ ਜ਼ਰੀਏ ਸੰਬੋਧਨ ਕਰਦੇ ਆ ਕਿ ਉਸ ਪਰਮਾਤਮਾ ਦੇ ਗੁਣਾਂ ਨੂੰ ਅੰਦਰ ਟਿਕਾ ਕੇ ਰੱਖੋ, ਉਹਦੀਆਂ ਖੂਬੀਆਂ ਨੂੰ ਟਿਕਾ ਕੇ ਰੱਖੋ, ਤੇ ਟਿਕਾ ਕੇ ਕੀ ਕਰੋ? ਸਾਸ ਸਾਸ ਜਪ ਨੀਤ। ਕਹਿੰਦੇ ਇੱਦਾਂ ਕਰ, ਸਾਸ ਸਾਸ ਜਪ। ਹੁਣ ਧਿਆਨ ਦਿਓ, ਆਪਾਂ ਕਹਿੰਦੇ ਹਾਂ ਕਿ ਸਾਡੇ ਕੋਲ ਜਪਿਆ ਜਾਂਦਾ ਨਹੀਂ ਸਾਸ ਸਾਸ, ਸਾਡੇ ਕੋਲ ਸਿਮਰਨ ਹੁੰਦਾ ਹੀ ਨਹੀਂ। ਕਾਰਨ ਕੀ ਹੈ? ਸਿਮਰਨ ਨਾ ਆਉਂਦਾ ਕਿਉਂਕਿ ਮੇਰੇ ਆਪਣੇ ਮਨ ਦੀ ਦਸ਼ਾ ਏਦਾਂ ਦੀ ਹੈ ਕਿ ਜੋ ਮੈਂ ਚਾਹੁੰਦਾ ਉਦਾਂ ਹੁੰਦਾ ਨਹੀਂ ਪਿਆ, ਮੇਰੇ ਕੋਲ ਸਿਮਰਨ ਨਹੀਂ ਹੁੰਦਾ। ਜੋ ਮੈਂ ਚਾਹੁੰਦਾ ਉਦਾਂ ਹੁੰਦਾ ਨਹੀਂ ਪਿਆ, ਮੇਰੇ ਕੋਲ ਸਿਮਰਨ ਨਹੀਂ ਹੁੰਦਾ। ਤੇ ਜਿੱਤ ਸਿਮਰਨ ਕਿਹਦੇ ਕੋਲ ਹੁੰਦਾ? ਕੌਣ ਬੰਦਾ ਸਿਮਰਨ ਕਰਦਾ? ਦੇਖੋ ਗੁਰਬਾਣੀ ਦੇ ਅੰਦਰ ਪੰਕਤੀ ਆਉਂਦੀ ਹੈ, ਜੋ ਪ੍ਰਭ ਕਿਨੋ ਸੋ ਭਲ ਮਾਨਿਓ, ਜੋ ਪ੍ਰਭ ਕਿਨੋ ਸੋ ਭਲ ਮਾਨਿਓ, ਇਹ ਸਮਤ ਸਾਧੂ ਦੇ ਪਈ। ਜਿਹੜਾ ਬੰਦਾ ਸਤਿਗੁਰੂ ਨਾਲ ਜੁੜਿਆ, ਜਿਹਦੀ ਆਤਮਿਕ ਬਿਰਤੀ ਗੁਰੂ ਚਰਨਾਂ ਨਾਲ ਜੁੜੀ ਹੈ, ਜਿਹੜਾ ਗੁਰਬਾਣੀ ਪੜ੍ਹਦਾ ਤੇ ਗੁਰਬਾਣੀ ਦੀ ਵਿਚਾਰ ਕਰਦਾ, ਉਹਦੇ ਅੰਦਰ ਦੀ ਬਿਰਤੀ ਹੈ, ਉਹਨੂੰ ਮਤ ਮਿਲ ਗਈ। ਕੈਸੀ ਮਤ ਮਿਲ ਗਈ? ਜੋ ਪ੍ਰਭ ਕਿਨੋ ਸੋ ਭਲ ਮਾਨਿਓ। ਹੁਣ ਧਿਆਨ ਦਿਓ, ਇੱਥੇ ਲਿਖਿਆ ਜੋ ਪ੍ਰਭ ਕਿਨੋ, ਜੋ ਪਰਮਾਤਮਾ ਕਰਦਾ ਸੋ ਭਲ ਮਾਨਿਓ, ਮੇਰੇ ਲਈ ਭਲਾਈ ਹੈ। ਇੱਥੇ ਇਹ ਤੇ ਲਿਖਿਆ ਹੀ ਨਹੀਂ ਕਿ ਜੋ ਪ੍ਰਭ ਚੰਗਾ ਕੀਤਾ, ਜੋ ਪ੍ਰਭ ਨੇ ਚੰਗਾ ਕੀਤਾ ਉਹਨੂੰ ਚੰਗਾ ਮੰਨ ਲੈ। ਉੱਥੇ ਲਿਖਿਆ ਜੋ ਪ੍ਰਭ ਕਿਨੋ, ਦੋਵੇਂ ਚੀਜ਼ਾਂ ਆ ਗਈਆਂ, ਚੰਗਾ ਵੀ ਹੈ ਮਾੜਾ ਵੀ ਹੈ, ਫਾਇਦਾ ਵੀ ਹੈ ਨੁਕਸਾਨ ਵੀ ਹੈ, ਵਾਧਾ ਵੀ ਹੈ ਘਾਟਾ ਵੀ ਹੈ, ਦੋਵੇਂ ਚੀਜ਼ਾਂ ਆ ਗਈ। ਕਹਿੰਦਾ ਜੋ ਪ੍ਰਭ ਕਿਨੋ, ਕਹਿੰਦਾ ਪਰਮਾਤਮਾ ਨੇ ਤੇਰੇ ਲਈ ਕੁਝ ਵੀ ਕੀਤਾ, ਤੈਨੂੰ ਮਹਿਸੂਸ ਲੱਗ ਰਿਹਾ ਕਿ ਘਾਟਾ ਪਿਆ, ਤੈਨੂੰ ਲੱਗਦਾ ਵਾਧਾ ਪਿਆ, ਤੈਨੂੰ ਲੱਗਦਾ ਨੁਕਸਾਨ ਹੋ ਗਿਆ, ਤੈਨੂੰ ਲੱਗਦਾ ਭਲਾ ਹੋ ਗਿਆ। ਕਹਿੰਦੇ ਪਰ ਇਹ ਗੱਲ ਪੱਲੇ ਬੰਨੀ, ਜੋ ਪਰਮਾਤਮਾ ਤੇਰੇ ਨਾਲ ਕਰਦਾ ਪਿਆ ਤੂੰ ਚ ਭਲਾਈ ਮੰਨ ਲੈ, ਬੜਾ ਔਖਾ ਬੜਾ ਔਖਾ। ਮੇਰਾ ਮਨ ਬਿਰਤੀ, ਮੇਰੀ ਸੋਚ ਮਾੜੀ ਹੈ ਤੇ ਮੇਰਾ ਕੰਮ ਮਾੜਾ ਹੈ, ਮੇਰੀ ਸੋਚ ਚੰਗੀ ਹੈ ਤੇ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਦੋ ਗਾਲਾਂ ਵੀ ਕੱਢ ਜੇ ਕੋਈ, ਤੇ ਕੀ ਕਹਿੰਦਾ ਅੱਗੋਂ? ਕਹਿੰਦਾ ਪਰਮਾਤਮਾ ਕਿਰਪਾ ਕਰੇ ਵੀ ਕੋਈ ਵੇਲਾ ਟਾਲਿਆ ਹੋਣਾ। ਸੱਚ ਜੇ ਗੁਰਸਿੱਖ ਪਿਆਰੇ ਸੀ, ਕਿਤੇ ਜਾ ਰਹੇ ਸੀ, ਕਿਤੇ ਜਾ ਰਹੇ ਸੀ ਤੇ ਅੱਗੋਂ ਕਿਤੇ ਗੱਡੀ ਮਾੜੀ ਮੋਟੀ ਵੱਜ ਗਈ, ਕੋਈ ਗਲਤੀ ਨਹੀਂ ਮਹਾਂਪੁਰਖਾਂ ਦੀ, ਕੋਈ ਗਲਤੀ ਨਹੀਂ। ਅੱਗੋਂ ਗੱਡੀ ਲੈ ਕੇ ਉਹਨੇ ਮਾਰੀ, ਗੱਡੀ ਰੋਕ ਦਿੱਤੀ, ਮਹਾਂਪੁਰਖ ਉਤਰੇ, ਉਹ ਗਰਮ ਹੋ ਗਿਆ ਅਗਲਾ ਬੰਦਾ, ਤੁਸੀਂ ਗੱਡੀ ਮਾਰਤੀ ਹੈ, ਨੁਕਸਾਨ ਕਰਤਾ, ਇਹ ਕਰਤਾ, ਉਹ ਕਰਤਾ, ਮੇਰੇ ਪੈਸੇ ਲੱਗ ਗਏ। ਮਹਾਂਪੁਰਖ ਕਰਕੇ ਕਹਿੰਦੇ ਕਿੰਨੇ ਪੈਸੇ ਲੱਗੇ? ਮੇਰਾ 2-4 ਹਜ਼ਾਰ ਰੁਪਇਆ ਲੱਗ ਜਾਣਾ। ਉਹਨਾਂ ਨੇ ਕੱਢ ਕੇ 4 ਹਜ਼ਾਰ ਦਾ ਪੜਾ ਅਲੱਗ। ਉਹ ਪਿੱਛੋਂ ਬੰਦੇ ਕਹੀ ਜਾਂਦੇ ਵੀ ਤੁਹਾਡਾ ਕਸੂਰ ਤਾਂ ਹੈ ਹੀ ਨਹੀਂ, ਗੱਡੀ ਦੋ ਮਾਰਨ ਡਿਆ, ਉਹਦੀ ਗੱਡੀ ਦਾ ਕੁਛ ਨਹੀਂ ਵਿਗੜਿਆ, ਤੁਹਾਡੀ ਗੱਡੀ ਦਾ ਜ਼ਿਆਦਾ ਵਿਗੜਿਆ, ਤੇ ਤੁਸੀਂ ਉਹਨੂੰ 4 ਹਜ਼ਾਰ ਰੁਪਇਆ ਫੜਾ ਲੈਂਦੇ ਹੋ। ਮਹਾਂਪੁਰਖ ਕਹਿੰਦੇ ਕੋਈ ਗੱਲ, ਕੋਈ ਗੱਲ, ਦਿਓ ਦਿਓ ਦਿੱਤੇ 4 ਹਜ਼ਾਰ ਰੁਪਇਆ। ਉਹ ਬੁੜਬੁੜ ਕਰਦਾ ਰਿਹਾ, ਗਾਲਾਂ ਕੱਢਦਾ ਰਿਹਾ। ਹੁਣ ਮਹਾਂਪੁਰਖਾਂ ਨੂੰ ਪੁੱਛਿਆ ਕਿ ਦੇਖੋ ਗੱਡੀ ਉਹਨੇ ਲਿਆ ਕੇ ਵਿੱਚ ਮਾਰੀ, ਸਾਰੀ ਸੰਗਤ ਕਹਿਣ ਦੀ ਜਿੰਨੇ ਬੰਦਿਆਂ ਨੇ ਵੇਖੀ ਹੈ ਵੀ ਗਲਤੀ ਉਹਦੀ ਹੈ, ਤੇ ਤੁਸੀਂ ਪੈਸੇ ਵੀ ਫੜਾ ਤੇ ਉਹਦੀ ਗਲਤੀ ਵੀ ਨਹੀਂ ਕੱਢੀ। ਹੁਣ ਦੇਖੋ ਉਹਨਾਂ ਦੀ ਬਿਰਤੀ ਸੀ ਜੋ ਪ੍ਰਭ ਕਿਨੋ ਸੋਈ ਭਲ ਮਾਨਿਓ। ਉਹਨਾਂ ਹੱਸ ਕੇ ਪਤਾ ਕੀ ਕਹਿਤਾ? ਕਹਿੰਦੇ ਏਦਾਂ ਆ, ਮੇਰਾ ਪਰਮਾਤਮਾ ਸੀ, ਆਪ ਮੇਰੀ ਗੱਡੀ ਵਿੱਚ ਲੈ ਕੇ ਗੱਡੀ ਮਾਰੀ ਸੋ, ਤੇ ਮੇਰਾ ਅੱਗੇ ਕੋਈ ਵਕਤ ਟਾਲਿਆ ਤੇ 4 ਹਜ਼ਾਰ ਰੁਪਇਆ ਲੈ ਗਿਆ, ਤਾਂ ਕਿਹੜੀ ਗੋਲੀ ਵੱਜ ਗਈ, ਅੱਗੇ ਪਤਾ ਨਹੀਂ ਕਿੰਨੇ ਲੱਗਣੇ ਸੀ, ਤਾਂ ਵੀ ਬਚਾ ਨਹੀਂ ਹੋਣਾ ਸੀ। ਜੋ ਪ੍ਰਭ ਕਿਨੋ ਬਿਨਤੀ ਬਣ ਚੁੱਕੀ ਹੈ ਨਾ, ਕਿ ਜੋ ਪਰਮਾਤਮਾ ਕਰਦਾ ਮੇਰੇ ਭਲੇ ਜੀ ਹੈ, ਬਿਰਤੀ ਟਿੱਕੀ ਹੋਈ ਹੈ। ਕਿੱਥੇ ਟਿੱਕੀ ਹੋਈ ਹੈ? ਮਨ ਦੇ ਅੰਦਰ, ਨਾ ਚੰਗੇ ਦਾ ਪਤਾ ਨਾ ਮਾੜੇ ਦਾ, ਬਿਰਤੀ ਬਦਲ ਗਈ ਹੈ। ਠੀਕ 4 ਹਜ਼ਾਰ ਦੇ ਕੇ ਹੱਸਣ ਡੇ, ਗੱਡੀ ਵੱਜੀ ਡੰਡ ਪੈ ਗਿਆ ਹੱਸਣ ਡੇ, ਸਾਰੇ ਬੰਦੇ ਕਹਿੰਦੇ ਤੁਸੀਂ ਪਾਗਲ ਹੋ। ਕਹਿੰਦੇ ਕੀ ਗੱਲ ਹੋਈ? ਕਹਿੰਦਾ ਨਾਲੇ ਗੱਡੀ ਠੁਕਾ ਲਈ, ਉਹਦੀ ਗੱਡੀ ਦਾ ਇੰਨਾ ਨੁਕਸਾਨ ਹੋਇਆ ਵੀ ਨਹੀਂ, ਨਾਰੇ ਮਾਰੀ ਉਹਨੇ, ਗਲਤੀ ਉਹਦੀ, ਤੁਸੀਂ 4 ਹਜ਼ਾਰ ਰੁਪਇਆ ਉਲਟਾ ਫੜਾਤਾ ਉਹਨੂੰ। ਮਹਾਂਪੁਰਖ ਹੱਸ ਕੇ ਕਹਿੰਦੇ ਵੀ ਗੱਲ ਸੁਣ, ਕਰਮ ਦੇ ਪਰਮਾਤਮਾ ਹੀ ਡਿਆ ਸੀ, ਮੈਂ ਤਾਂ ਵੇਖਣ ਡਿਆ ਸੀ ਕਿ ਪਰਮਾਤਮਾ ਬੜੀਆਂ ਖੇਡਾਂ ਖੇਡਦੇ ਹੋ, ਅੱਜ ਆਪ ਡਰਾਈਵਰ ਬਣ ਕੇ ਆਇਓ, ਗੱਡੀ ਲੈ ਕੇ ਆਇਓ, ਮੇਰਾ ਨੁਕਸਾਨ ਬਚਾਉਣ ਲਈ ਅੱਗੇ ਗੱਡੀ ਮਾਰੀ ਜੇ, ਤੇ 4 ਹਜ਼ਾਰ ਹੀ ਮੰਗਿਆ, ਤੁਸੀਂ ਪਾਇਆ ਸੀ ਜੇਬ ਚੋਂ, ਲੈ ਲਓ। ਔਖਾ ਬੜਾ ਔਖਾ, ਪਰ ਆਪਾਂ ਪੜਿਆ ਤਾਂ ਜੋ ਪ੍ਰਭ ਕਿਨੋ ਸੋ ਭਲ ਮਾਨਿਓ, ਪੜਿਆ ਹੀ ਹੈ, ਖੂਬੀ ਅੰਦਰ ਥੋੜੀ ਪੈਦਾ ਹੋਈ ਹੈ, ਪੜਿਆ ਹੀ ਹੈ, ਸਿਰਫ ਪੜਿਆ ਹੀ ਹੈ। ਪੜ ਪੜ ਗੱਡੀ ਲੱਦੀ ਹੈ, ਪੜਿਆ ਜ਼ਰੂਰ ਹੈ। ਮੈਂ ਪੰਕਤੀ ਬੋਲੀ ਹੈ, ਤੁਹਾਨੂੰ ਸਾਰਿਆਂ ਨੂੰ ਯਾਦ ਆ ਗਈ ਹੋਊ ਵੀ ਲਹੋ ਹੋ ਲੈ ਤੇ ਪੰਕਤੀ ਯਾਦ ਆ, ਪਰ ਸਦਕੇ ਜਾਵਾਂ ਇਹ ਪੰਕਤੀ ਯਾਦ ਆਈ ਹੈ, ਅੰਦਰ ਨਹੀਂ, ਅੰਦਰ ਹੈ ਨਹੀਂ। ਠੀਕ ਹੈ, ਜਿਹਨਾਂ ਦੇ ਅੰਦਰ ਟਿੱਕੀ ਹੈ ਨਾ, ਉਹਨਾਂ 'ਚ ਤਬਦੀਲੀ ਹੈ, ਉਹਨਾਂ 'ਚ ਤਬਦੀਲੀ ਹੈ। ਤੇ ਗੁਰੂ ਸਾਹਿਬ ਕਹਿੰਦੇ ਜ਼ਿੰਦਗੀ 'ਚ ਯਾਦ ਕਰ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ। ਕਹਿੰਦੇ ਮਨਾ, ਜਿੰਨਾ ਸਮਾਂ ਤੂੰ ਬਤੀਤ ਕਰ ਲਿਆ, ਜੇ ਤੁਹਾਡੀ 50 ਸਾਲ ਦੀ ਉਮਰ ਹੈ, ਠੀਕ ਹੈ, ਦੇਖੋ ਗੱਲ ਵੱਖਰੀ ਹੈ ਕਿ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਤੁਹਾਡੀ 50 ਸਾਲ ਦੀ ਉਮਰ ਹੈ, ਜਨਮ ਬਤੀਤ ਹੋ ਗਿਆ। ਗੁਰੂ ਸਾਹਿਬ ਕਹਿੰਦੇ ਤੇਰਾ ਜਿਹੜਾ ਜਨਮ ਬਤੀਤ ਹੋ ਗਿਆ, ਜੋ ਪ੍ਰਭ ਕਿਨੋ ਸੋਈ ਭਲ ਮਾਨਿਓ, ਠੀਕ ਹੈ, ਗੁਰੂ ਸਾਹਿਬ ਕਹਿੰਦੇ ਆਪਣੀ ਬਿਰਤੀ ਬਣਾ, ਅਜੇ ਵੀ ਮੌਕਾ ਹੀ, ਠੀਕ ਹੈ ਕਿਹੜਾ ਮੌਕਾ? ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਤਕੀਨ, ਕਹਿੰਦੇ ਪਿਛਲਾ ਸਮਾਂ ਜਿੰਨਾ ਸੀ ਤੂੰ ਵਿਅਰਥ ਗਵਾ ਲਿਆ, ਵਿਅਰਥ ਗਵਾ, ਬੜਾ ਮਨ ਹੈਰਾਨ। ਤੇ ਯਾਰ ਗੁਰੂ ਜੀ ਕਹਿਣ ਕੀ ਰਹੇ? ਗੁਰੂ ਜੀ ਕਹਿੰਦੇ ਤੂੰ ਪਿਛਲਾ ਸਮਾਂ ਜਿਹੜਾ ਬਤੀਤ ਕੀਤਾ, ਜਨਮ ਜਿਹੜਾ ਸੀ ਨਾ, ਜਨਮ ਦਾ ਭਾਵ ਸਮਾਂ ਹੁੰਦਾ, ਜਿੰਨਾ ਸਮਾਂ ਤੂੰ ਬਤੀਤ ਕੀਤਾ ਹੁਣ ਤੱਕ ਤੈਨੂੰ ਗੁਰੂ ਦੇ ਬਾਣੀ ਦੀ ਸਮਝ ਨਹੀਂ ਲੱਗੀ, ਤੇਰੇ ਅੰਦਰ ਗੁਣਾਂ ਨੇ ਟਿਕਾਣਾ ਨਹੀਂ ਬਣਾਇਆ, ਤੂੰ ਪਰਮਾਤਮਾ ਦੇ ਖੂਬੀਆਂ ਨੇ ਸਮਝੀਆਂ, ਕਹਿੰਦਾ ਚੱਲ ਕੋਈ ਨੀ, ਇੰਨਾ ਸਮਾਂ ਤੇ ਵਿਅਰਥ ਚਲਿਆ ਗਿਆ, ਇੰਨਾ ਸਮਾਂ ਵਿਅਰਥ ਚਲਾ ਗਿਆ, ਪਰ ਧਿਆਨ ਦਿਓ ਹੁਣ, ਜੇ ਸਮਾਂ ਵਿਅਰਥ ਚਲਾ ਗਿਆ ਮੇਰੀ ਮੌਤ ਹੋ ਗਈ ਹੈ, ਤੇ ਮਰਨ ਤੋਂ ਬਾਅਦ ਮੈਂ ਉਪਦੇਸ਼ ਸੁਣਨਾ ਹੀ ਨੀ ਗੁਰੂ ਸਾਹਿਬ ਨੂੰ। ਜਦੋਂ ਮੌਤ ਹੋ ਗਈ, ਸਰੀਰ ਛੱਡਤਾ, ਉਸ ਤੋਂ ਬਾਅਦ ਨਾ ਤਾਂ ਗੁਰੂ ਜੀ ਨੇ ਉਪਦੇਸ਼ ਦੇਣਾ ਹੀ ਹੈ ਤੇ ਨਾ ਮੈਂ ਸੁਣਨਾ ਹੀ ਹੈ, ਇਹ ਤਾਂ ਜਿਉਂਦਿਆਂ ਲਈ ਹੈ। ਕਹਿੰਦੇ ਜਿਹੜਾ ਸਮਾਂ ਤੈਨੂੰ ਮਿਲਿਆ ਨਾ, ਉਹਦੇ ਸਮੇਂ ਵਿੱਚੋਂ ਆ ਜਿਹੜੇ 50 ਸਾਲ, 25 ਸਾਲ, 35 ਸਾਲ, 40 ਸਾਲ, 60 ਸਾਲ, 65 ਸਾਲ ਬਤੀਤ ਕੀਤੇ ਆ, ਤੂੰ ਵਿਅਰਥ ਗਵਾ ਲਿਆ। ਕਹਿੰਦਾ ਕਿਹੜੀ ਗੱਲੋਂ? ਕਿ ਉਹ ਤੋਂ ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਨਹੀਂ ਕੀਤਾ, ਉਹਦੀਆਂ ਖੂਬੀਆਂ ਨੂੰ ਗ੍ਰਹਿਣ ਨਹੀਂ ਕੀਤਾ। ਕਹਿੰਦਾ ਫਿਰ, ਕਹਿੰਦਾ ਖੂਬੀਆਂ ਨੂੰ ਗ੍ਰਹਿਣ ਕਰਦਾ ਉਹਦੇ ਭਾਣੇ ਚ ਰਹਿੰਦਾ, ਤੇ ਤਾਂ ਸ਼ਬਦ ਨੇ ਟਿਕਣਾ ਸੀ, ਉਹ ਟਿਕਿਆ ਹੀ ਨਹੀਂ, ਵਿਅਰਥ ਹੀ ਚਲਾ ਗਿਆ ਸਮਾਂ। ਹੁਣ ਧਿਆਨ ਦਿਓ, ਜੇ ਗੁਰੂ ਸਾਹਿਬਨ ਇੰਨੀ ਗੱਲ ਹੀ ਕਹਿੰਦੇ ਆ ਵੀ ਤੇਰਾ ਸਮਾਂ ਵਿਅਰਥ ਚਲਾ ਗਿਆ, ਅਗਲੀ ਗੱਲ ਗੁਰੂ ਜੀ ਨੇ ਕਿਉਂ ਕਹਿਤੀ? ਕਿਹੜੀ? ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਹਰ ਭਜ ਮਨਾ। ਜੇ ਜਿਉਂਦਾ ਬੰਦਾ ਬੈਠਾ ਤਾਂ ਹੀ ਕਹਿਣ ਡੇ ਨਾ, ਜੇ ਸਮਾਂ ਕੋਲ ਹੈਗਾ ਤਾਂ ਹੀ ਕਹਿਣ ਡੇ ਨਾ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕਹੋ ਮੀਨ। ਬੜੀ ਹੈਰਾਨਗੀ ਵਾਲੀ ਗੱਲ ਹੈ, ਕਿਹੜਾ ਸਮਾਂ, ਵੀ ਕਿਹੜਾ ਜਨਮ ਲੰਘ ਗਿਆ? ਉਹ ਕਹਿੰਦੇ ਜਿਹੜਾ ਸਮਾਂ ਤੂੰ ਬਤੀਤ ਕਰ ਲਿਆ, ਜਨਮ ਬਤੀਤ ਕਰ ਲਿਆ, ਜਾਂ ਟਾਈਮ ਬਤੀਤ ਕਰ ਲਿਆ, ਉਹਦੇ ਵਿੱਚ ਤੈਨੂੰ ਪਰਮਾਤਮਾ ਦੇ ਗੁਣਾਂ ਦੀ ਸਾਰ ਨਹੀਂ ਆਈ, ਤੂੰ ਗੁਣ ਗ੍ਰਹਿਣ ਨਹੀਂ ਕੀਤੇ। ਕਹਿੰਦਾ ਆਪਾਂ ਤੂੰ ਖੂਬੀ ਨੂੰ ਗ੍ਰਹਿਣ ਨਹੀਂ ਕੀਤਾ, ਤੇਰੇ ਲਈ ਪਰਮਾਤਮਾ ਨੇ ਕੀਤਾ ਕਿ ਤੈਨੂੰ ਲੋੜ ਹੀ ਨਹੀਂ ਪਈ, ਲੋੜ ਹੀ ਨਹੀਂ ਪਈ। ਕਹਿੰਦਾ ਕਿਉਂ ਨਹੀਂ ਲੋੜ ਪਈ, ਕਿਉਂ ਨਹੀਂ ਗੱਲ ਬਣੀ ਹੈ? ਦੇਖੋ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦੇ ਗੁਰਮੁਖ ਸੱਜਣ ਗੁਣਕਾਰੀ ਆ, ਮਿਲ ਸੱਜਣ ਹਰ ਗੁਣ ਗਾਏ। ਕਹਿੰਦੇ ਗੁਰਮੁਖ ਸੱਜਣ ਗੁਣਕਾਰੀ ਆ, ਕਹਿੰਦੇ ਜਿਹੜਾ ਗੁਰੂ ਆ ਨਾ, ਗੁਰੂ ਹੈ, ਕਹਿੰਦਾ ਇਹਦੇ ਸਾਹਮਣੇ ਬਹਿ ਕੇ ਵੇਖ। ਹੁਣ ਤੁਸੀਂ ਕਹੋਗੇ ਸਾਹਮਣੇ ਤੇ ਬੈਠੇ ਅਸੀਂ, ਤੁਸੀਂ ਕਹੋਗੇ ਸਾਹਮਣੇ ਤੇ ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦੇ, ਸਦਕੇ ਜਾਵਾਂ ਕਿ ਤਨ ਤਨ ਦੇ ਸਾਹਮਣੇ ਬੈਠਾ, ਤਨ ਤਨ ਦੇ ਸਾਹਮਣੇ ਬੈਠਾ, ਆਨੰਦ ਉਹਦੇ ਨਾਲ ਆਉਣਾ ਹੈ। ਗੁਰੂ ਵੀ ਪ੍ਰਕਾਸ਼ ਆ ਤੇ ਤੁਹਾਡੀ ਆਤਮਾ ਵੀ ਪ੍ਰਕਾਸ਼ ਹੈ। ਜਿੱਦਣ ਤੁਹਾਡੀ ਸੁਰਤੀ, ਤੁਹਾਡੀ ਅੰਦਰ ਦੀ ਬਿਰਤੀ ਗੁਰੂ ਦੇ ਸਨਮੁਖ ਹੋ ਗਈ, ਕਹਿੰਦਾ ਪਾ ਤੁਹਾਡੀ ਗੱਲ ਬਣ ਗਈ, ਜੋ ਗੁਰੂ ਕਹਿੰਦਾ ਤੁਸੀਂ ਸਵੀਕਾਰ ਕਰ ਲਿਆ, ਉਦੋਂ ਤੁਸੀਂ ਗੁਰੂ ਦੇ ਸਨਮੁਖ ਹੋਏ। ਠੀਕ ਹੈ, ਗੁਰੂ ਨੂੰ ਮਿਲਣਾ ਕੀ? ਗੁਰੂ ਦਾ ਮਿਲਾਪ ਇਹ ਨਹੀਂ ਕਿ ਤੁਸੀਂ ਅੰਮ੍ਰਿਤ ਛਕ ਲਿਆ ਤੇ ਤੁਸੀਂ ਪਾਠ ਕਰ ਲਿਆ ਤੇ ਤੁਸੀਂ ਕਹੋ ਕਿ ਮੈਂ ਗੁਰੂ ਨਾਲ ਮਿਲ ਪਿਆ। 441 ਅੰਗ ਦੇ ਪੜ੍ਹਨ, ਕਹਿੰਦੇ ਸਤਿਗੁਰ ਮਿਲੇ ਹੈ ਧਾਵਤ ਥੰਮਿਆ, ਸਤਿਗੁਰ ਮਿਲੇ ਹੈ ਧਾਵਤ ਥੰਮਿਆ, ਨਿੱਜ ਘਰ ਵਸਿਆ ਆਏ। ਕਹਿੰਦੇ ਸਤਿਗੁਰ ਦਾ ਮਿਲਾਪ ਕੀ ਚੀਜ਼ ਹੈ, ਕੀ ਪਛਾਣਿਆ ਇਹ ਮਿਲਾਪ ਹੋ ਗਿਆ? ਕਹਿੰਦੇ ਗੱਲ ਸੁਣ, ਕਿਸੇ ਨੂੰ ਪੁੱਛਣ ਨਾ ਜਾਈ, ਆਪਾਂ ਇੱਦਾਂ ਹੀ ਕਰਦੇ, ਕਈ ਵਾਰੀ ਗਲਤੀ ਦੇ ਦਈਦੀ ਆ। ਆ ਭਾਈ ਸਾਹਿਬ ਨੂੰ ਪੁੱਛ ਲਓ ਕਿੰਨਾ ਚਲੋ ਗਿਆ ਮੈਨੂੰ ਅੰਮ੍ਰਿਤ ਛਕੇ ਨੂੰ, ਭਾਈ ਸਾਹਿਬ ਨੂੰ ਪੁੱਛ ਲਓ ਮੈਂ ਕਿੰਨਾ ਪਾਠ ਕਰਦਾ, ਭਾਈ ਸਾਹਿਬ ਨੂੰ ਪੁੱਛ ਲਓ ਮੈਂ ਕਦੋਂ ਮੈਂ ਗੁਰਦੁਆਰੇ ਆਉਂਦਾ, ਭਾਈ ਸਾਹਿਬ ਨੂੰ ਪੁੱਛ ਲਓ, ਆ ਭੈਣ ਜੀ ਨੂੰ ਪੁੱਛ ਲਓ ਮੈਨੂੰ ਕਿੰਨਾ ਚਲੋ ਗਿਆ ਪਾਠ ਕਰਦੇ ਨੂੰ। ਠੀਕ, ਕਹਿੰਦੇ ਆਪਾਂ ਗਰੰਟੀ ਭਰਦੇ ਤੇ ਗੁਰੂ ਸਾਹਿਬ ਨੇ ਕਹਿੰਦੇ ਕਿਸੇ ਦੀ ਗਰੰਟੀ ਭਰਾਉਣ ਦਾ ਫਾਇਦਾ ਨਹੀਂ। ਕਹਿੰਦਾ ਫਿਰ ਕੀ ਕਰਾਂ? ਕਹਿੰਦੇ ਆਪਣੇ ਆਪ ਨੂੰ ਖੁਦ ਤੋੜ। ਕਹਿੰਦਾ ਕਿਵੇਂ ਤੋਲਾਂ? ਕਹਿੰਦੇ ਸਤਿਗੁਰ ਮਿਲੇ ਆ, ਕਹਿੰਦਾ ਸਤਿਗੁਰ ਨਾਲ ਮਿਲਾਪ ਹੋਇਆ ਕਿ ਨਹੀਂ ਹੋਇਆ, ਕੋਈ ਬੰਦਾ ਗਰੰਟੀ ਨਹੀਂ ਭਰ ਸਕਦਾ। 10-50 ਬੰਦੇ ਤੁਸੀਂ ਸਾਹਮਣੇ ਰੋਜ਼ ਗੁਰੂ ਘਰ ਆਇਆ ਕਰੋ ਤੇ 10 ਜਾਣੇ ਕਹਿਣੇ ਤੇ ਗੁਰੂ ਲੜ ਲੱਗਾ ਹੈ, ਇਹ ਤੇ ਗੁਰੂ ਵਾਲਾ ਹੈ। ਪਰ ਸਦਕੇ ਜਾਵਾਂ, ਤੁਸੀਂ ਆਪਣੇ ਮਨ ਨੂੰ ਪੁੱਛ ਕੇ ਦੇਖਿਓ, 10-20-50 ਬੰਦੇ ਤੁਹਾਡੀ ਗਰੰਟੀ ਬਣ ਰਿਹਾ, ਪਰ ਤੁਸੀਂ ਆਪਣੇ ਮਨ ਨੂੰ ਪੁੱਛ ਕੇ ਦੇਖੋ, ਤੁਹਾਡੇ ਮਨ ਚੋਂ ਆਵਾਜ਼ ਆਊਗੀ ਕਿ 10-20 ਬੰਦੇ ਝੂਠੇ ਆ। ਤੁਹਾਡੇ ਮਨ ਚੋਂ ਆਵਾਜ਼ ਆਊਗੀ, ਇਹ ਮੇਰੇ ਪ੍ਰਤੀ ਕਹਿੰਦੇ ਪਏ ਪਰ ਇਹ ਝੂਠੇ ਨੇ। ਕਿਹੜੀ ਗੱਲੋਂ? ਇਹ ਤਾਂ ਸਾਰਿਆਂ ਨੂੰ ਗਰੰਟੀ ਦੇਣ ਦੇ ਨੇ ਵੀ ਇਹ ਗੁਰੂ ਘਰ ਦਾ ਪ੍ਰੇਮੀ ਬੜਾ, ਮੈਂ ਰੋਜ਼ ਗੁਰਦੁਆਰੇ ਆਉਂਦਾ, ਰੋਜ਼ ਮੈਂ ਆ ਕੇ ਸੇਵਾ ਕਰਦਾ, ਕਹਿੰਦੇ ਪ੍ਰੇਮੀ ਬੜਾ ਹੈ। ਪਰ ਮੇਰੀ ਤੇ ਬਿਰਤੀ ਅਜੇ ਤੱਕ ਉਦਾਂ ਦੀ ਹੈ, ਸੰਸਾਰੀ ਹੈ। ਉਹਨਾਂ ਕੀ ਲਿਖਿਆ? ਕਹਿੰਦੇ ਸਤਿਗੁਰ ਮਿਲੇ ਆ ਧਾਵਤ ਥੰਮਿਆ। ਕਹਿੰਦੇ ਭਾਈ ਜਿੱਦਣ ਸਤਿਗੁਰ ਨਾਲ ਮਿਲਾਪ ਹੁੰਦਾ ਤੇ ਮਨ ਦੀ ਭਟਕਣਾ ਰੁਕ ਜਾਂਦੀ ਹੈ। ਹੁਣ ਦੱਸੋ ਮਨ ਦੇ ਵਿਚਾਰ ਰੁਕੇ ਕਿ ਨਹੀਂ ਰੁਕੇ? ਇਹ 10-20 ਬੰਦਿਆਂ ਨੂੰ ਪਤਾ ਲੱਗੂ ਭਲਾ, ਜਿਹੜੇ ਤੁਹਾਡੀ ਗਰੰਟੀ ਦੇਣ ਡਿਆ ਸੀ ਵੀ ਭਾਈ ਇਹ ਤੇ ਗੁਰੂ ਘਰ ਨਾਲ ਮਿਲਿਆ, ਇਹ ਤੇ ਪ੍ਰੇਮੀ ਬਣਾ ਗੁਰੂ ਘਰ ਦਾ, ਉਹਨਾਂ ਨੂੰ ਪਤਾ ਕਿ ਤੁਹਾਡੇ ਵਿਚਾਰ ਰੁਕੇ ਕਿ ਨਹੀਂ ਰੁਕੇ, ਕਿਹਨੂੰ ਪਤਾ? ਇਹ ਤੁਹਾਨੂੰ ਖੁਦ ਨੂੰ ਪਤਾ। ਸਤਿਗੁਰ ਮਿਲਿਆ ਧਾਵਤ ਥੰਮਿਆ, ਕਹਿੰਦਾ ਜਿੱਦਣ ਤੇਰਾ ਸਤਿਗੁਰ ਨਾਲ ਮਿਲਾਪ ਹੋਣਾ ਤੇ ਪਹਿਲੀ ਪਛਾਣ ਹੈ ਵੀ ਤੇਰੇ ਅੰਦਰ ਦੀ ਮਨ ਦੀ ਭਟਕਣਾ ਰੁਕ ਜਾਣੀ, ਤੇਰੇ ਆਪਣੇ ਵਿਚਾਰ ਜਿਹੜੇ ਰੁਕ ਜਾਣੇ, ਤੇਰੇ ਅੰਦਰ ਕੋਈ ਫੁਰਨਾ ਨਹੀਂ ਫੁਰਨਾ, ਕੋਈ ਵਿਚਾਰ ਪੈਦਾ ਨਹੀਂ ਹੋਣੀ ਤੇਰੇ ਅੰਦਰ। ਕਹਿੰਦੇ ਉਦਣ ਤੈਨੂੰ ਖੁਦ ਨੂੰ ਮਹਿਸੂਸ ਹੋਊਗਾ ਵੀ ਹੁਣ ਮੇਰਾ ਗੁਰੂ ਨਾਲ ਮਿਲਾਪ ਹੋ ਗਿਆ। ਪੁੱਛਿਆ ਕਿਵੇਂ ਕਿਵੇਂ? ਕਹਿੰਦੇ ਜਿੱਦਣ ਤੇਰੇ ਮਨ ਦੀ ਭਟਕਣਾ ਰੁਕ ਗਈ, ਉਦਣ ਤੇਰੇ ਅੰਦਰ ਗੁਰੂ ਦੇ ਗੁਣ ਜਿਹੜੇ ਨੇ, ਪਰਮਾਤਮਾ ਦੇ ਗੁਣ ਜਿਹੜੇ ਨੇ, ਟਿਕ ਜਾਣੇ, ਤੈਨੂੰ ਪਰਮਾਤਮਾ ਦੇ ਖੂਬੀਆਂ ਦਾ ਪਤਾ ਲੱਗ ਜਾਣਾ। ਜਿੱਦਣ ਤੇਰੇ ਮਨ ਦੀ ਭਟਕਣਾ ਰੁਕ ਗਈ, ਭਟਕਣਾ ਰੁਕੀ, ਪਹਿਲਾਂ ਕਹਿੰਦਾ ਸੀ ਉਹ ਛੱਡ ਬਣਾ ਪਰਮਾਤਮਾ ਨੇ ਕੀ ਕਰਨਾ, ਸਾਡੇ ਤੇ ਕੁਆਲੀ ਹੈ ਨਹੀਂ, ਸਾਡੇ ਘਰ ਤੇ ਘੱਟ ਹੀ ਪਈ ਜਾਂਦੇ। ਹੁਣ ਤੈਨੂੰ ਗੁਰਬਾਣੀ ਦੀ ਸਮਝ ਲੱਗੀ, ਤੇਰਾ ਗੁਰੂ ਨਾਲ ਨਾਤਾ ਜੁੜ ਗਿਆ, ਤੇਰੀ ਸੁਰਤ ਤੇਰਾ ਧਿਆਨ ਗੁਰੂ ਦੇ ਚੰਨ ਨਾਲ ਜੁੜ ਗਿਆ, ਇੱਕਮਿਕ ਹੋ ਗਿਆ, ਤੈਨੂੰ ਸਮਝ ਲੱਗੀ। ਕੀ ਸਮਝ ਲੱਗੀ? ਭਟਕਣਾ ਰੁਕ ਗਈ। ਜਿੱਦਾਂ ਹੀ ਭਟਕਣਾ ਰੁਕੀ, ਤੇਰੇ ਅੰਦਰੋਂ ਪੈਦਾ ਹੋਇਆ ਵਿਚਾਰ, ਪੈਦਾ ਹੋਇਆ ਕੀ ਵਿਚਾਰ? ਪੈਦਾ ਹੋਇਆ ਜੋਤਿ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਇਹ ਵਿਚਾਰ ਪੈਦਾ ਹੋਇਆ। ਹੁਣ ਇਹ ਵਿਚਾਰ ਪੈਦਾ ਹੋਇਆ ਤੇ ਤੇਰਾ ਗੁਰੂ ਨਾਲ ਮਿਲਾਪ ਹੋਇਆ, ਜਿੰਨਾ ਚਿਰ ਵਿਚਾਰ ਪੈਦਾ ਨਹੀਂ ਹੋਇਆ ਤੇਰਾ ਗੁਰੂ ਨਾਲ ਮਿਲਾਪ ਹੀ ਨਹੀਂ ਹੋਇਆ। ਤਾਂ ਆਪਾਂ ਕੀ ਕਹਿੰਦੇ? ਅਸੀਂ ਤਾਂ ਮਿਲੇ, ਅਸੀਂ ਤਾਂ ਗੁਰੂ ਨੂੰ ਮਿਲੇ। ਉਹ ਗੁਰੂ ਪਿਆਰਿਓ, ਅੰਦਰ ਜਾਣਾ ਪੈਣਾ। ਗੁਰੂ ਸਾਹਿਬ ਕਹਿੰਦੇ ਗੁਰਮੁਖ ਸੱਜਣ ਗੁਣਕਾਰੀ ਆ, ਉਹਨਾਂ ਵਾਲਾ ਗੁਰਮੁਖ ਹੈ ਨਾ, ਗੁਰੂ ਹੈ, ਇਹ ਤੁਹਾਡੇ ਅੰਦਰ ਗੁਣ ਪੈਦਾ ਕਰ ਸਕਦਾ, ਇਹਦੇ ਕੋਈ ਸ਼ਕਤੀ। ਪਰ ਕਦੋਂ? ਦੇਖੋ ਕਹਿੰਦਾ ਮਿਲ ਸੱਜਣ ਹਰ ਗੁਣ ਗਾਏ, ਮਿਲ ਸੱਜਣ, ਗੁਰੂ ਸੱਜਣ ਕਹਿੰਦਾ ਇਹਦੇ ਨਾਲ ਮਿਲ। ਹੁਣ ਮਿਲਣਾ ਕੀ? ਜਿੱਦਣ ਤੇਰੀ ਸੋਚ ਗੁਰੂ ਦੀ ਸੋਚ ਆਪਸ ਚ ਮੈਚ ਕਰ ਜਾਏਗੀ, ਉਦਣ ਮਿਲਾਪ ਹੋ ਗਿਆ, ਫਿਰ ਹਰ ਗੁਣ ਗਾਏ। ਕਹਿੰਦਾ ਫਿਰ ਪਰਮਾਤਮਾ ਦੇ ਤੂੰ ਗੁਣ ਗਾਏਗਾ। ਜਿੰਨਾ ਚਿਰ ਤੇਰਾ ਗੁਰੂ ਨਾਲ ਮਿਲਾਪ ਨਹੀਂ ਹੋਇਆ, ਤੇਰੀ ਸੋਚ ਵੱਖਰੀ ਆ, ਗੁਰੂ ਦੀ ਸੋਚ ਵੱਖਰੀ, ਸੁਭਾਅ ਨਾਲ ਸੁਭਾਅ ਰਲੂਗਾ ਤੇ ਪਰਮਾਤਮਾ ਦੇ ਗੁਣ ਗਾ ਸਕਦੇ ਹੋ। ਜਿੰਨਾ ਚਿਰ ਸਾਡਾ ਸੁਭਾਅ ਗੁਰੂ ਨਾਲ ਰਲਦਾ ਨਹੀਂ, ਅਸੀਂ ਪਰਮਾਤਮਾ ਦੇ ਗੁਣ ਗਾਇਨ ਹੀ ਨਹੀਂ ਕਰ ਸਕਦੇ। ਹੁਣ ਤੁਸੀਂ ਲਓ ਤਾਂ ਗੁਰੂ ਚਰਨਾਂ 'ਚ ਆਪਾਂ ਆਉਂਦੇ ਹਾਂ, ਗੁਰੂ ਚਰਨਾਂ 'ਚ ਆਪਾਂ ਆਉਂਦੇ ਹਾਂ। ਜਦੋਂ ਆਪਾਂ ਮੱਥਾ ਟੇਕਦੇ, ਆਉਂਦੇ ਹਾਂ ਸਭ ਤੋਂ ਪਹਿਲਾਂ ਮੱਥਾ ਟੇਕਦੇ ਹਾਂ। ਕੀ ਲੋੜ ਸੀ ਪਰੰਪਰਾ ਚਲਾਉਣ ਦੀ ਵੀ ਆਉਂਦਿਆਂ ਪਹਿਲਾਂ ਮੱਥਾ ਟੇਕ ਦਿਓ ਕੋਈ? ਠੀਕ ਹੈ, ਸਭ ਤੋਂ ਪਹਿਲਾਂ ਕਹਿੰਦੇ ਮੱਥਾ ਟੇਕੋ, ਆਓ ਗੁਰੂ ਸੰਗਤ 'ਚ ਬੈਠੋ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਚੰਨਾਂ 'ਚ ਨਮਸਕਾਰ ਕਰੋ, ਮੱਥਾ ਟੇਕੋ, ਆਪਣਾ ਮੱਥਾ ਭੁੰਝੇ ਲਾਓ। ਕਿਉਂ? ਉਹ ਗੁਰੂ ਜੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਚੰਨਾਂ 'ਚ ਬੈਠਣ ਤੋਂ ਪਹਿਲਾਂ ਮੱਥਾ ਟੇਕ, ਆਪਣੀ ਮੱਤ ਗੁਰੂ ਦੇ ਚੰਨਾਂ 'ਚ ਰੱਖ ਦੇ। ਜਦੋਂ ਆਪਣੀ ਮੱਤ ਰੱਖ ਦੇਗਾ ਫਿਰ ਤੈਨੂੰ ਗੁਰੂ ਦੀ ਬੋਲ ਸਮਝ ਲੱਗਣੀ ਹੈ, ਤੇ ਆਪਣੀ ਮੱਤ ਲੈ ਕੇ ਬਹਿ ਜਾਏਗਾ ਗੁਰੂ ਦੀ ਸਮਝ ਨਹੀਂ ਲੱਗਣੀ। ਉਹਨਾਂ ਪਰੰਪਰਾ ਤੇ ਜਾਂਚ ਲਈ ਪਰ ਆਪਾਂ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਸਾਨੂੰ ਲੋੜ ਹੀ ਨਹੀਂ ਪਈ। ਕੀ ਕਿਹਾ? ਉਹ ਚੱਲ ਕੋਈ ਗੱਲ ਨਹੀਂ। ਕਈ ਸੱਜਣ ਯਾਰ ਮੱਥਾ ਤਾਂ ਟੇਕ ਗਈ, ਬੜੀ ਖੁਸ਼ੀ ਹੋਈ ਵੀ ਯਾਰ ਬੰਦਾ ਕਿੱਡੇ ਪਿਆਰ ਨਾਲ ਕਹਿੰਦਾ ਮੱਥਾ ਤਾਂ ਟੇਕ ਲਈ ਮੇਰਾ। ਪਰ ਸਦਕੇ ਜਾਵਾਂ ਮੱਥਾ ਹੀ ਟੇਕਿਆ, ਸਰੀਰ ਹੀ ਝੁਕਿਆ, ਮਨ ਨਹੀਂ ਝੁਕਿਆ। ਉਹਨਾਂ ਲਿਖਿਆ ਮਨ ਵੇਚੇ ਸਤਿਗੁਰ ਕੇ ਪਾਸ, ਤਨ ਨਹੀਂ, ਇਹਨੂੰ ਤਨ ਦੀ ਲੋੜ ਨਹੀਂ। ਕਿਉਂ ਨਹੀਂ ਲੋੜ? ਤਨ ਦੀ ਲੋੜ ਕਿਉਂ ਨਹੀਂ ਹੈ? ਧਿਆਨ ਕਰਿਓ, ਸਰੀਰ ਮੁਕਤ ਆ, ਸਰੀਰ ਪਹਿਲਾਂ ਹੀ ਮੁਕਤ ਆ। ਪੰਜ ਭੌਤਿਕ ਸਰੀਰ ਆ, ਪੰਜੇ ਤੱਤ ਇਹਨੂੰ ਆਪਣੇ 'ਚ ਮਿਲਾਉਣ ਲਈ ਤਿਆਰ ਨੇ, ਵੇਟ ਕਰਦੇ ਪਏ ਆ ਕਿ ਜਿੱਦਣ ਆਤਮਾ ਇਹਦੇ 'ਚੋਂ ਨਿਕਲੇ ਤੇ ਅਸੀਂ ਇਹਨੂੰ ਆਪਣੇ 'ਚ ਮਿਲਾਉਣੀ ਹੈ। ਪੰਜ ਤੱਤ ਆਪਣੇ 'ਚ ਮਿਲਾਉਣ ਲਈ ਤਿਆਰ ਬੈਠੇ ਆ। ਮੁਕਤੀ ਚਾਹੀਦੀ ਕਿਹਨੂੰ ਆ? ਮੁਕਤੀ ਕਿਹਨੂੰ ਚਾਹੀਦੀ? ਜਿਹੜਾ ਜਿਸ 'ਚੋਂ ਪੈਦਾ ਹੋਇਆ ਉਹ ਆਪਣੇ ਘਰ ਬੁਲਾ ਕੇ ਖੁਸ਼ ਨਹੀਂ, ਉਹਨੂੰ ਆਪਣੇ 'ਚ ਮਿਲਾ ਕੇ ਖੁਸ਼ ਨਹੀਂ ਆ, ਮੁਕਤੀ ਉਹਨੂੰ ਚਾਹੀਦੀ ਹੈ, ਸਫਾਈ ਉਹਨੂੰ ਚਾਹੀਦੀ ਹੈ। ਸਰੀਰ ਮਿੱਟੀ ਮਾਟੀ ਮਾਟੀ ਹੋਈ ਹੈ, ਕਹਿੰਦਾ ਮਿੱਟੀ 'ਚ ਮਿੱਟੀ ਰਲ ਕੇ ਇੱਕ ਹੋ ਜਾਂਦੀ ਹੈ, ਮੁਕਤ। ਕਹਿੰਦੇ ਪਰ ਧਿਆਨ ਦੇਈ, ਮਨ ਨੂੰ ਪਰਮਾਤਮਾ ਆਪਣੇ 'ਚ ਮਿਲਾਉਣ ਲਈ ਤਿਆਰ ਨਹੀਂ, ਇਸ ਕਰਕੇ ਇਹਨੂੰ ਵਿੱਚ ਇਹਨੂੰ ਗੁਰੂ ਨੂੰ ਦੇ ਵੀ ਧੋ ਦੇ ਇਹਨੂੰ, ਗੁਰੂ ਜੀ ਕਰੋ ਕਿਰਪਾ ਮੇਰਾ ਮਨ ਧੋ ਦਿਓ। ਕਹਿੰਦੇ ਕੀ ਗੱਲ ਹੋ ਗਈ? ਹੁਣ ਦੇਖੋ ਨਾ, ਕਹਿੰਦੇ ਤਨ ਧੋਤੇ ਮਨ ਅੱਛਾ ਨਾ ਹੋਏ। ਕਹਿੰਦਾ ਸਰੀਰ ਨੂੰ ਧੋ ਲਿਆ? ਕਹਿੰਦਾ ਹਾਂਜੀ, ਪਰ ਮਨ ਤੇ ਅੱਛਾ ਹੋਇਆ ਹੀ ਨਹੀਂ, ਮਨ ਤੇ ਸਾਫ਼ ਹੋਇਆ ਹੀ ਨਹੀਂ। ਇਹਦਾ ਮਤਲਬ ਗੁਰਬਾਣੀ ਪੜ੍ਹਨ ਦਾ ਮਕਸਦ ਕੀ ਹੈ ਕਿ ਅਸੀਂ ਗੁਰਬਾਣੀ ਪੜ੍ਹੀ ਹੈ ਤੇ ਆਪਣੇ ਮਨ ਨੂੰ ਧੋਣ ਲਈ ਪੜ੍ਹੀ ਹੈ, ਮਨ ਨੂੰ ਸਾਫ਼ ਕਰਨ ਲਈ ਪੜ੍ਹੀ ਹੈ। ਪਰ ਜੇ ਮਨ ਤੇ ਸਾਫ਼ ਤਾਂ ਹੀ ਹੋਊ, ਹੁਣ ਧੋਬੀ ਨੂੰ ਦਿਓਗੇ ਤੇ ਕੱਪੜਾ ਤਾਂ ਹੀ ਸਾਫ਼ ਹੋਊ, ਮਨ ਨੂੰ ਦਿਓਗੇ ਤਾਂ ਹੀ ਸਾਫ਼ ਹੋਊ। ਸੋ ਉਹਨਾਂ ਨੇ ਕੀ ਕਿਹਾ? ਕਹਿੰਦੇ ਹੀਰੇ ਹੀਰ ਮਿਲ ਬਿੰਦਿਆ, ਰੰਗ ਚਲੂਲੇ ਨਾਏ। ਹੀਰੇ ਹੀਰ ਮਿਲ ਬਿੰਦਿਆ, ਹੀਰੇ ਹੀਰ ਦੋ ਅੱਖਰਾਂ ਹੀਰੇ ਹੀਰ। ਕਹਿੰਦੇ ਗੁਰੂ ਦਾ ਸ਼ਬਦ ਹੀਰਾ ਆ, ਗੁਰੂ ਦਾ ਸ਼ਬਦ ਹੀਰਾ ਆ ਤੇ ਤੇਰਾ ਮਨ ਵੀ ਹੀਰਾ ਆ, ਹੀਰ ਹੀਰਾ। ਕਹਿੰਦੇ ਗੁਰੂ ਦਾ ਸ਼ਬਦ ਹੀਰਾ ਆ, ਤੇਰਾ ਮਨ ਵੀ ਹੀਰਾ ਆ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਫਿਰ ਕੀ ਕਰ? ਕਹਿੰਦੇ ਮਿਲ ਬੇਦਿਆ, ਨਾ ਹੀਰੇ ਨੂੰ ਹੀਰਾ ਮਿਲਿਆ ਤੇ ਮਨ ਵਿੱਜ ਗਿਆ। ਜਦੋਂ ਸਾਡੀ ਬਿਰਤੀ ਗੁਰੂ ਦੀ ਬਿਰਤੀ ਦੇ ਨਾਲ ਜਾ ਕੇ ਮਿਲੀ ਤੇ ਮੇਰਾ ਮਨ ਵਿੱਜ ਗਿਆ, ਕਹਿੰਦਾ ਭਾਵ ਮੇਰਾ ਮਨ ਰੁੱਝ ਗਿਆ ਗੁਰੂ ਚਰਨਾਂ ਦੇ ਵਿੱਚ ਤੇ ਰੰਗ ਚਲੂਲੇ ਨਾਏ। ਗੁਰੂ ਸਾਹਿਬ ਬਣ ਕਹਿਣ ਲੱਗੇ, ਫਿਰ ਮੈਨੂੰ ਗੁਰੂ ਦੇ ਸ਼ਬਦ ਦਾ ਗੂੜਾ ਰੰਗ ਚੜ ਗਿਆ, ਗੂੜਾ ਰੰਗ ਚੜ ਗਿਆ। ਕਦੋਂ? ਜਦੋਂ ਗੁਰੂ ਦੇ ਚਰਨਾਂ ਨਾਲ ਮਿਲਾਪ ਹੋਇਆ ਮੇਰਾ। ਸਾਡਾ ਮਿਲਾਪ ਹੀ ਨਹੀਂ ਹੋਇਆ, ਅਸੀਂ ਗੌਰੀ ਨਹੀਂ ਕਰਨ ਦੇ, ਸਾਨੂੰ ਲੋੜ ਹੀ ਨਹੀਂ ਪੈਂਦੀ। ਤਾਂ ਗੁਰੂ ਸਾਹਿਬ ਨੇ ਆਪ ਜੀ ਨੂੰ ਸਮਝਾਇਆ, ਕਹਿੰਦੇ ਭਾਈ ਪਰਮਾਤਮਾ ਦੇ ਗੁਣ ਗਿਆਨ ਕਰਿਆ ਕਰ, ਪਰਮਾਤਮਾ ਦੇ ਗੁਣ ਗਿਆਨ ਕਰਿਆ ਕਰ। ਗੁਣ ਗਿਆਨ ਦਾ ਮਤਲਬ ਕਿ ਉਹਦੀਆਂ ਖੂਬੀਆਂ ਆਪਣੇ ਮਨ 'ਚ ਟਿਕਾ ਕੇ ਰੱਖ, ਗੁਣਾਂ ਨੂੰ ਟਿਕਾ ਕੇ ਰੱਖ। ਹੁਣ ਆਪ ਜੀ ਕਹੋਗੇ ਵੀ ਗੁਣਾਂ ਨੂੰ ਟਿਕਾਉਣ ਨਾਲ ਥੋੜ੍ਹੀ ਭਗਤੀ ਪੂਰੀ ਹੋ ਜਾਣੀ? ਉਹ ਜਦੋਂ ਪਰਮਾਤਮਾ ਦੇ ਗੁਣ ਟਿਕਾਈ ਦੇ ਭਗਤੀ ਤਾਂ ਹੁੰਦੀ ਹੈ, ਸਿਮਰਨ ਤਾਂ ਹੁੰਦਾ। ਜਦੋਂ ਆਪਾਂ ਪਰਮਾਤਮਾ ਦੇ ਖੂਬੀਆਂ ਛੱਡ ਦਿੰਦੇ ਹਾਂ, ਸਿਮਰਨ ਨਹੀਂ ਹੁੰਦਾ। ਹੁਣ ਆਪ ਜੀ ਕਹੋਗੇ ਇੱਦਾਂ ਕਿੱਦਾਂ? 143 ਅੰਗ ਦੇ ਪੜ੍ਹੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕੀ ਕਹਿੰਦੇ? ਕਹਿੰਦੇ ਨਾਨਕ ਆਖੇ ਇਹੋ ਵਿਚਾਰ, ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਦੇਖੋ ਨਾਨਕ ਆਖੇ ਇਹੋ ਵਿਚਾਰ, ਉਹ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮੈਂ ਤੈਨੂੰ ਵਿਚਾਰ ਦੱਸਦਾ। ਪੁੱਛਿਆ ਕਾਹਦੀ ਵਿਚਾਰ ਦੱਸਦਾ? ਤੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਸਿਫਤੀ ਗੰਢ ਪਵੇ ਦਰਬਾਰ। ਕਹਿੰਦੇ ਪਰਮਾਤਮਾ ਦੀ ਸਿਫਤ ਕਰਦਿਆਂ ਕਰਦਿਆਂ ਸਾਡੀ ਜਿਹੜੀ ਮਨ ਬਿਰਤੀ ਹੈ ਇਹਦੀ ਦਰਬਾਰ ਚ ਗੰਢ ਪੈ ਜਾਂਦੀ ਆ। ਕਹਿੰਦਾ ਭਾਵ ਪਰਮਾਤਮਾ ਨਾਲ ਬਣ ਆ ਜਾਂਦੀ ਹੈ, ਗੁਰੂ ਦੇ ਨਾਲ ਬਣ ਆ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਸੋਝੀ ਆ ਜਾਂਦੀ ਹੈ ਸਿਫਤੀ ਕਰਦਿਆਂ ਕਰਦਿਆਂ। ਹੁਣ ਤੁਸੀਂ ਦੇਖੋ ਜਿਹੜਾ ਬੰਦਾ ਗੁਰੂ ਦੇ ਚਰਨਾਂ ਵਿੱਚ ਬੈਠਾ, ਪਰਮਾਤਮਾ ਨੂੰ ਸਲਾਹਣਾ ਕਰਦਾ, ਪਰਮਾਤਮਾ ਦੀ ਸਿਫਤ ਕਰਦਾ, ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ ਕਿ ਹੇ ਅਕਾਲ ਪੁਰਖ ਤੁਸੀਂ ਜੋ ਕੁਛ ਕਰ ਰਹੇ ਹੋ ਮੇਰੇ ਭਲੇ ਚ ਕਰ ਰਹੇ ਹੋ। ਗੁਰੂ ਸਾਹਿਬ ਨੇ ਤਾਂ ਹੀ ਤੇ ਕਿਹਾ ਤੁਮ ਕਰੋ ਭਲਾ, ਹਮ ਭਲੋ ਨਾ ਜਾਣੇ। ਕਹਿੰਦੇ ਪਰਮਾਤਮਾ ਤੁਸੀਂ ਮੇਰੇ ਲਈ ਭਲਾ ਕਰ ਰਹੇ ਹੋ, ਪਰ ਮੈਂ ਭਲਾ ਨਹੀਂ ਜਾਣਦਾ, ਕਿਹੜੀ ਗੱਲ? ਸਾਡੀ ਮਨ ਬਿਰਤੀ ਬਣ ਗਈ ਆ ਵੀ ਜਿਹੜਾ ਮੇਰਾ ਨੁਕਸਾਨ ਹੋਇਆ ਨਾ, ਇਹ ਹੋਣਾ ਨਹੀਂ ਚਾਹੀਦਾ ਸੀ। ਨੁਕਸਾਨ ਕਿੱਥੋਂ ਪੈਦਾ ਹੋਇਆ? ਮੇਰੇ ਆਪਣੇ ਮਨ ਦੇ ਵਿਚਾਰ ਆ, ਮੈਂ ਆਪਣਾ ਸੋਚਿਆ ਵੀ ਇੱਦਾਂ ਹੋਣਾ ਨਹੀਂ ਚਾਹੀਦਾ ਸੀ, ਮੈਂ ਸੋਚਿਆ ਨਾ। ਪਰ ਪਰਮਾਤਮਾ ਨੇ ਕਿਵੇਂ ਕੀਤਾ? ਜਿੱਦਾਂ ਹੋਣਾ ਚਾਹੀਦਾ ਸੀ, ਜਿੱਦਾਂ ਹੋਣਾ ਚਾਹੀਦਾ ਸੀ ਉਦਾਂ ਕਰਨ ਦੇ, ਅਸੀਂ ਗੌਰ ਨਹੀਂ। ਜਿਵੇਂ ਜਿਵੇਂ ਅੰਦਰ ਪੜੋਗੇ, ਜਿਵੇਂ ਜਿਵੇਂ ਗੌਰ ਕਰੋਗੇ, ਜਿਵੇਂ ਜਿਵੇਂ ਗੁਰਬਾਣੀ ਪੜੋਗੇ ਤੇ ਗੁਰਬਾਣੀ ਪੜ ਕੇ ਗੁਰਬਾਣੀ ਦੀ ਵਿਚਾਰ ਕਰੋਗੇ ਤੇ ਆਪਣੇ ਮਨ ਦੇ ਵਿੱਚ ਗੁਰਬਾਣੀ ਨੂੰ ਥਾਂ ਦਿਓਗੇ। ਇਹ ਨਹੀਂ ਕਿ ਤੁਸੀਂ ਪੜ੍ਹ ਲਿਆ ਕੰਮ ਨਿਬੜ ਗਿਆ, ਨਹੀਂ ਨਹੀਂ ਨਹੀਂ। ਗੁਰੂ ਸਾਹਿਬ ਨੇ ਕਿਹਾ ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਪੜ੍ਹਨ ਨਾਲ ਮੈਲ ਨਹੀਂ ਉਤਰ ਜਾਂਦੀ, ਪਰ ਧਿਆਨ ਦੇਣਾ ਕਿਤੇ ਇਹ ਨਹੀਂ ਲਿਖਿਆ ਪੜ੍ਹਨੀ ਨਹੀਂ ਹੈ, ਕਿਤੇ ਇਹ ਨਹੀਂ ਲਿਖਿਆ ਪੜ੍ਹਨੀ ਨਹੀਂ। ਉਹਨੇ ਕਿਹਾ ਪੜ੍ਹਿਆ ਮੈਲ ਨਾ ਉਤਰੇ। ਕਹਿੰਦਾ ਭਾਵ ਤੂੰ ਇਕੱਲੇ ਪੜ੍ਹਿਆ ਗੁਰਬਾਣੀ ਨੂੰ, ਪੜ੍ਹਿਆ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਜੋ ਗੁਰਬਾਣੀ ਕਹਿ ਰਹੀ ਉਹਨੂੰ ਗ੍ਰਹਿਣ ਨਹੀਂ ਕੀਤਾ, ਤੂੰ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਨਹੀਂ ਜੀ, ਆਪਣਾ ਸੁਭਾਅ ਉਦਾਂ ਦਾ ਨਹੀਂ ਬਣਾਇਆ। ਗੁਰਬਾਣੀ ਕਹਿ ਰਹੀ ਹੈ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਮੇ ਸੋ ਬਣਾ ਹੋਏ। ਕਹਿੰਦੇ ਕੱਲ ਯੁੱਗ ਦਾ ਸਮਾਂ ਵਿੱਚ ਨਾਮ ਦੀ ਵਿੜੇਗੀ, ਬਿਨਾਂ ਨਾਮ ਤੋਂ ਦਰਗਾਹ ਦੇ ਵਿੱਚ ਤੈਨੂੰ ਕਿਸੇ ਧੀਮ ਨਹੀਂ ਮਾਰਨੀ। ਕਹਿੰਦੇ ਜੇ ਤੈਨੂੰ ਇਹ ਸੋਝੀ ਨਹੀਂ ਆਈ ਕਿ ਤੂੰ ਇਕੱਲੀ ਗੁਰਬਾਣੀ ਪੜ੍ਹੀ ਹੈ, ਇਕੱਲੀ ਪੜ੍ਹੀ ਹੈ ਪਰ ਵਿਚਾਰ ਨਹੀਂ ਕੀਤੀ, ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਨੂੰ ਢਾਲਿਆ ਨਹੀਂ ਹੈ, ਤੇ ਗੁਰੂ ਸਾਹਿਬ ਕਹਿੰਦੇ ਤੇਰੇ ਮਨ ਦੀ ਮੈਲ ਨਹੀਂ ਉਤਰਨੀ। ਹੁਣ ਧਿਆਨ ਦੇਣਾ ਇੱਥੇ, ਗੁਰੂ ਸਾਹਿਬ ਨੂੰ ਸਭ ਕੁਝ ਸਮਝਾਉਂਦੇ ਪਏ ਆ ਪਰ ਆਪਾਂ ਵਿਚਾਰ ਨਹੀਂ ਕੀਤਾ। ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਘੁੰਮੀ। ਹੁਣ ਇੱਥੇ ਧਿਆਨ ਦਿਓ, ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਤੇਰਾ ਸਮਾਂ ਮੁੱਕ ਗਿਆ, ਕਹਿੰਦੇ ਸਮਾਂ ਹੈਗਾ ਤੇਰੇ ਕੋਲ, ਪਰ ਜਿੰਨਾ ਤੂੰ ਜਨਮ ਵਿਅਰਥ ਗਵਾ ਚੁੱਕਾ ਕਿਉਂਕਿ ਤੂੰ ਪਰਮਾਤਮਾ ਦੇ ਗੁਣ ਗਿਆਨ ਨਹੀਂ ਕੀਤੇ, ਪਰਮਾਤਮਾ ਦੀਆਂ ਖੂਬੀਆਂ ਨੂੰ ਜੋ ਪਰਮਾਤਮਾ ਨੇ ਤੇਰੇ ਲਈ ਕੀਤਾ ਹੈ ਤੂੰ ਉਹਨੂੰ ਗ੍ਰਹਿਣ ਨਹੀਂ ਕੀਤਾ, ਤੂੰ ਆਪਣੇ ਅੰਦਰ ਰੱਖਿਆ ਨਹੀਂ, ਤੂੰ ਸਵੀਕਾਰ ਨਹੀਂ ਕੀਤਾ, ਮੰਨਿਆ ਨਹੀਂ, ਠੀਕ ਹੈ, ਤੇਰੇ ਮਨ ਵਿੱਚ ਨਹੀਂ ਆਇਆ ਵੀ ਜੋ ਪਰਮਾਤਮਾ ਕਰਦਾ ਮੇਰਾ ਭਲਾ। ਕਹਿੰਦੇ ਪਰ ਚੱਲ ਛੱਡ, ਹੁਣ ਜਿੰਨਾ ਸਮਾਂ ਲੰਘ ਗਿਆ ਸੋ ਲੰਘ ਗਿਆ, ਜਿੰਨਾ ਸਮਾਂ ਲੰਘ ਗਿਆ ਵਿਅਰਥ ਚਲਾ ਗਿਆ ਤੇਰਾ, ਉਹ ਹੁਣ ਹੀ ਕੰਮ ਕਰ। ਕਹੋ ਨਾਨਕ ਹਰ ਭਜ ਮਨਾ, ਕਹਿੰਦੇ ਮਰਿਆ ਮਨਾ ਵੀ ਹੁਣ ਭਜਨ ਬੰਦਗੀ ਕਰ ਲੈ, ਅਜੇ ਵੀ ਮੌਕਾ ਆ, ਜਿਹੜਾ ਸਮਾਂ ਬਤੀਤ ਹੋ ਗਿਆ ਹੋ ਗਿਆ, ਹੁਣ ਭਜਨ ਬੰਦਗੀ ਕਰ ਲੈ। ਪਰ ਭਜਨ ਬੰਦਗੀ ਕਿੱਦਾਂ ਦੀ ਕਰ ਹੁਣ, ਕਿਉਂਕਿ ਤੇਰੇ ਕੋਲ ਸਮਾਂ ਥੋੜਾ, ਸਮਾਂ ਥੋੜਾ। ਕਹਿੰਦਾ ਹੈ, ਕਹਿੰਦੇ ਹਾਂ ਸਮਾਂ ਥੋੜਾ। ਕਹਿੰਦੇ ਨਹਿ ਬਾਰਕ ਨਾ ਜੋ ਬਣੇ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝੀਏ ਜੋ ਆਏ ਪਰੇ ਜਮ ਫੰਦ। ਕਹਿੰਦਾ ਨਾ ਤਾਂ ਬਚਪਣਾ ਨਾ ਜਵਾਨੀ ਤੇ ਨਾ ਹੀ ਬੁਢਾਪੇ ਵਿੱਚ ਕੋਈ ਇਹੋ ਜਿਹਾ ਬੰਧ ਲੱਗਾ ਕਿ ਜਦੋਂ ਜਮਦੂਤਾਂ ਨੇ ਆਉਣਾ ਨਹੀਂ, ਪਤਾ ਨਹੀਂ ਕਿਹੜੇ ਵੇਲੇ ਆ ਜਾਣ। ਪਰ ਇੰਨਾ ਜੇ ਤੇਰਾ ਸਮਾਂ ਲੰਘ ਗਿਆ, ਜਿਹੜਾ ਲੰਘ ਗਿਆ ਲੰਘ ਗਿਆ, ਤੇ ਜਿਹੜਾ ਕੋਲ ਹੈਗਾ ਉਹਨੂੰ ਵਰਤ ਲੈ, ਜਿਹੜਾ ਕੋਲ ਹੈਗਾ ਹੈ ਉਹਨੂੰ ਸਾਂਭਲਾ ਤੇ ਕੀ ਕਰ, ਕਹੋ ਨਾਨਕ ਹਰ ਭਜ ਮਨਾ। ਹੁਣ ਇੱਥੇ ਧਿਆਨ ਦਿਓ, ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ, ਤੂੰ ਪੂਰਾ ਜਨਮ ਵਿਅਰਥ ਹੀ ਗਵਾ ਲਿਆ, ਫਿਰ ਕੀ ਲੋੜ ਸੀ ਉਹਨਾਂ ਨੂੰ ਕਹਿਣ ਦੀ, ਕਹੋ ਨਾਨਕ ਹਰ ਭਜ ਮਨਾ। ਇਹ ਮਨਾ ਤੂੰ ਭਜਨ ਬੰਦਗੀ ਕਰ ਲੈ, ਤਾਂ ਸਮਾਂ ਹੈਗਾ ਨਾ ਸਾਡੇ ਕੋਲ। ਇਹਦਾ ਮਨ ਇਸ਼ਾਰਾ ਕਰਦੇ ਵੀ ਤੂੰ ਪਿੱਛੇ ਜੋ ਬਤੀਤ ਕੀਤਾ, ਜਿੱਦਾਂ ਦਾ ਤੇਰਾ ਟਾਈਮ ਲੰਘ ਗਿਆ ਲੰਘ ਗਿਆ, ਉਹਨੂੰ ਨਾ ਯਾਦ ਕਰ, ਉਹਨੂੰ ਛੱਡ ਦੇ। ਤੂੰ ਜਿੱਦਾਂ ਦਾ ਅਸੀਂ ਤੂੰ ਔਗਣ ਕੀਤੇ ਜੋ ਕੁਛ ਕੀਤਾ ਛੱਡ ਦੇ। ਹੁਣ ਹੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਲੈ, ਹੁਣ ਹੀ ਗੁਰੂ ਦੇ ਨਾਲ ਮਨ ਕਰਕੇ ਜੁੜ ਜਾ, ਤੇ ਹੁਣ ਹੀ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ ਪੋ ਹੁਣ। ਤਾਂ ਉਹਨਾਂ ਕਿਹਾ ਕਹੋ ਨਾਨਕ ਹਰ ਭਜ ਮਨਾ। ਕਹਿਣ ਲੱਗੇ ਹੁਣ ਤੂੰ ਭਜਨ ਬੰਦਗੀ ਕਰ, ਪਰ ਭਜਨ ਬੰਦਗੀ ਕਰਨੀ ਕਿਵੇਂ ਹੈ? ਕਹਿੰਦੇ ਜੈ ਬਿੱਧ, ਬਿੱਧ ਕਿਹਨੂੰ ਕਹਿੰਦੇ? ਤਰੀਕਾ। ਜੈ ਬਿੱਧ ਜਲ ਕੋ ਮੀਨ, ਕਹਿੰਦੇ ਵੀ ਧਿਆਨ ਦੇਈ, ਜਿਵੇਂ ਮੱਛੀ, ਜਿਵੇਂ ਜਿਸ ਤਰੀਕੇ ਨਾਲ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਨਾ, ਕਹਿੰਦੇ ਉਹਦੀ ਨਿਆਈ ਤੂੰ ਸ਼ਬਦ ਨਾਲ ਜੋੜ। ਕਹਿੰਦੇ ਕਿਵੇਂ? ਮੱਛੀ ਕਿਵੇਂ ਪਿਆਰ ਕਰਦੀ? ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਮੱਛੀ ਦੀ ਉਦਾਹਰਨ ਕਿਉਂ ਲਈ ਪਾਤਸ਼ਾਹ ਨੇ? ਮੱਛੀ ਦੀ ਉਦਾਹਰਨ ਕਿਉਂ ਲਈ? ਮੱਛੀ ਦੀ ਉਦਾਹਰਨ ਤਾਂ ਲਈ ਪਾਤਸ਼ਾਹ ਨੇ, ਡੱਡੂ ਵੀ ਰਹਿੰਦਾ ਪਾਣੀ 'ਚ, ਕੱਛੂ ਕੁੰਮਾ ਵੀ ਰਹਿੰਦਾ ਪਾਣੀ 'ਚ, ਪਰ ਸਦਕੇ ਜਾਵਾਂ ਮਗਰ ਮੱਛ ਵੀ ਰਹਿੰਦਾ ਪਾਣੀ 'ਚ। ਕੱਛੂ ਕੁੰਮਾ ਪਾਣੀ 'ਚ ਰਹਿੰਦਾ ਹੈ, ਪਰ ਪਾਣੀ 'ਚੋਂ ਬਾਹਰ ਰਹਿ ਕੇ ਵੀ ਜ਼ਿੰਦਗੀ ਜੀ ਲੈਂਦਾ ਹੈ। ਪਾਣੀ ਸੁੱਕ ਗਿਆ, ਕੱਛੂ ਕੁੰਮਾ ਥੱਲੇ ਚਿੱਕੜ ਸੀ ਉਹਦੇ 'ਚ ਵੜ ਗਿਆ, ਕਹਿੰਦਾ ਕੋਈ ਗੱਲ ਨਹੀਂ ਸੁੱਕਿਆ ਹੀ ਚੰਗਾ। ਡੱਡੂ ਪਾਣੀ 'ਚ ਰਹਿੰਦਾ ਹੈ, ਪਰ ਪਾਣੀ ਤੋਂ ਬਾਹਰ ਆ ਕੇ ਵੀ ਜ਼ਿੰਦਗੀ ਜੀ ਲੈਂਦਾ ਹੈ, ਵੀ ਚੱਲ ਕੋਈ ਗੱਲ ਨਹੀਂ ਠੀਕ ਹੈ। ਮਗਰਮੱਛ ਪਾਣੀ 'ਚ ਰਹਿੰਦਾ ਹੈ, ਪਰ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਮਗਰਮੱਛ ਵੀ ਰੇਤ 'ਤੇ ਉੱਥੇ ਰਹਿ ਲੈਂਦਾ। ਹੁਣ ਗੁਰੂ ਸਾਹਿਬਾਂ ਕਹਿੰਦੇ, ਕਹਿੰਦੇ ਮੈਂ ਮੱਛੀ ਦੀ ਉਦਾਹਰਨ ਕਿਉਂ ਦਿੱਤੀ? ਪਾਣੀ ਨਾਲ ਜੋੜਿਆ ਉਹਨੂੰ, ਕਿਉਂ ਜੋੜਿਆ? ਇਨਸਾਨ ਵੀ ਤਾਂ ਪਾਣੀ ਪੀਂਦਾ, ਕੁੱਤਾ ਵੀ ਤਾਂ ਪਾਣੀ ਪੀਂਦਾ, ਪੰਛੀ ਵੀ ਤਾਂ ਪਾਣੀ ਪੀਂਦੇ ਨੇ, ਡੰਗਰ ਵੀ ਤਾਂ ਪਾਣੀ ਪੀਂਦੇ ਨੇ। ਹੱਕੜੀ ਗੱਲ ਕੀਤੀ, ਉਹ ਪਾਣੀ ਨਾਲ ਨਹੀਂ ਪਿਆਰ ਕਰਦੇ? ਕਰਦੇ ਆ। ਇਨਸਾਨ ਦਾ ਜੀਵਨ ਵੀ ਪਾਣੀ ਹੈ, ਜਦੋਂ ਕਦੇ ਬੰਦਾ ਮਰ ਲੈਂਦਾ ਪਾਣੀ 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 ਕਰਦਾ, ਆਪਾਂ ਨੂੰ ਪਾਣੀ ਪਿਆ ਦਿੰਦੇ, ਭਾਈ ਸਾਹਿਬ ਤੁਸੀਂ ਮੇਰੀ ਜ਼ਿੰਦਗੀ ਬਚਾਤੀ। ਪਰ ਧਿਆਨ ਦਿਓ, ਡੰਗਰ ਵੀ ਪਾਣੀ ਪੀਂਦਾ, ਡੰਗਰ ਪਾਣੀ ਪੀਂਦਾ ਹੈ, ਜਦੋਂ ਪਾਣੀ ਪੀ ਲਿਆ ਢਿੱਡ ਰੱਜ ਗਿਆ, ਭੁੱਲ ਜਾਂਦਾ ਹੈ, ਭੁੱਲ ਜਾਂਦਾ ਹੈ। ਬੰਦਾ ਪਾਣੀ ਪੀਂਦਾ ਹੈ, ਪਿਆਸ ਬੜੀ ਲੱਗੀ ਹੈ, ਪਿਆਸ ਬੜੀ ਲੱਗੀ ਹੈ, ਆਪਾਂ ਉਹ ਪਾਣੀ ਗਲਾਸ ਇੱਕ ਪੀਤਾ, ਇੱਕ ਹੋਰ ਪਾ ਦਿਓ, ਪੀ ਲਿਆ, ਇੱਕ ਗਲਾਸ ਹੋਰ ਦੇ ਦਿਓ, ਤਿੰਨ ਪੀ ਲਿਆ, ਪਿਆਸ ਮਿਟ ਗਈ? ਨਹੀਂ ਯਾਰ, ਇੱਕ ਗਲਾਸ ਹੋਰ ਪਾਣੀ ਦੇ ਦਿਓ। ਮੈਂ ਨਾ 6 ਦਾ ਪਾਣੀ ਨਹੀਂ ਪੀਤਾ, 4 ਗਲਾਸ ਪਾਣੀ ਪੀਤਾ। ਉਹ ਜੱਗ ਹੋਰ ਭਰ ਕੇ ਲਿਆ, ਕਹਿੰਦਾ ਹੋਰ ਪਾਵਾਂ? ਕਹਿੰਦਾ ਨਹੀਂ, ਬਸ ਪਾਣੀ ਉੱਥੇ ਪਿਆ, ਜੱਗ ਉੱਥੇ ਹੀ ਪਿਆ, ਉਹ ਤੁਰ ਪਿਆ ਆਪਣੇ ਕੰਮ ਕਾਰ 'ਚ ਬਿਜੀ ਹੋ ਗਿਆ, ਭੁੱਲ ਗਿਆ, ਭੁੱਲ ਗਿਆ ਪਾਣੀ ਨੂੰ, ਡੱਡੂ ਪਾਣੀ ਭੁੱਲ ਗਿਆ, ਡੰਗਰ ਪਾਣੀ ਭੁੱਲ ਗਿਆ, ਇਨਸਾਨ ਪਾਣੀ ਭੁੱਲ ਗਿਆ। ਪਰ ਸਦਕੇ ਜਾਵਾਂ ਮੱਛੀ ਤਾਂ ਨਹੀਂ ਭੁੱਲਦੀ, ਕਿਆ ਭੁੱਲਦੀ? ਮੱਛੀ ਵਿਚਾਰੀ ਕੀ ਕਹਿੰਦੀ ਹੈ? ਕਹਿੰਦੀ ਵੀ ਮੈਨੂੰ ਪਾਣੀ 'ਚੋਂ ਕੱਢ ਕੇ ਵੇਖ, ਮੈਨੂੰ ਪਾਣੀ 'ਚੋਂ ਕੱਢ ਕੇ ਵੇਖ, ਮੇਰਾ ਤਾਂ ਜੀਵਨ ਹੀ ਪਾਣੀ। ਮੱਛੀ ਨੂੰ ਪਾਣੀ 'ਚੋਂ ਕੱਢਿਆ, ਉਹ ਤੜਫਣ ਲੱਗ ਪਈ, 2-3 ਮਿੰਟਾਂ ਦੇ ਅੰਦਰ ਦੀ ਮੌਤ ਹੋ ਗਈ। ਬੜੇ ਹੈਰਾਨ, ਕੀ ਕੀ ਚੱਕਰ ਵੀ ਡੱਡੂ ਵੀ ਬਾਹਰ ਫਿਰਨ ਰਿਹਾ ਹੈ, ਕੱਛੂ ਕੁੰਮਾ ਵੀ ਪਾਣੀ 'ਚੋਂ ਬਾਹਰ ਆ ਗਿਆ, ਤੇ ਇਹਨੂੰ ਕੀ ਹੋਇਆ? ਤੇ ਗੁਰੂ ਸਾਹਿਬਾਂ ਨੇ ਤਾਂ ਮੱਛੀ ਦੀ ਉਦਾਹਰਨ ਲਈ, ਕਹਿੰਦੇ ਵੀ ਦੇਖ ਡੱਡੂ ਪਾਣੀ ਪੀਂਦਾ, ਪਾਣੀ 'ਚੋਂ ਬਾਹਰ ਰਹਿ ਕੇ ਜ਼ਿੰਦਗੀ ਗੁਜ਼ਾਰ ਲੈਂਦਾ, ਪਰ ਤੂੰ ਹੁਣ ਨਾਮ ਸਿਮਰਨ ਕਰਨਾ ਮੱਛੀ ਦੀ ਨਹੀਂ। ਜਿਵੇਂ ਮੱਛੀ ਪਾਣੀ ਤੋਂ ਬਗੈਰ ਜ਼ਿੰਦਗੀ ਨਹੀਂ ਜੀ ਸਕਦੀ, ਕਹਿੰਦੇ ਤੂੰ ਜਿਹੜਾ ਸਮਾਂ ਗੁਜ਼ਾਰ ਲਿਆ ਗੁਜ਼ਾਰ ਲਿਆ, ਹੁਣ ਨਾਮ ਨਾਲ ਏਦਾਂ ਜੁੜ ਜਾ, ਆਖਾਂ ਜੀਵਾਂ ਵਿਸਰੇ ਮਰ ਜਾਊ। ਕਹਿੰਦੇ ਬਣਾ ਬਿਰਤੀ ਏਦਾਂ ਦੀ, ਹੁਣ ਅਜੇ ਵੀ ਮੌਕਾ ਹੀ, ਜਿਹੜਾ ਸਮਾਂ ਬਤੀਤ ਹੋ ਗਿਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ, ਇਵੇਂ ਨਾ ਭੁਲੇਖੇ 'ਚ ਪੈ ਜਾਓ ਕਿਤੇ ਵੀ ਜਮਾ ਸਾਰਾ ਹੀ ਬਰਬਾਦ ਹੋ ਗਿਆ। ਆਪਾਂ ਹੀ ਸਮਝਦੇ ਸਾਂ ਵੀ ਲਓ ਸਾਰਾ ਜਨਮ ਹੀ ਬਰਬਾਦ ਹੋ ਗਿਆ, ਨਹੀਂ ਇਹ ਤਾਂ ਜਮਾ ਕੋਲ ਹੈ, ਇਹ ਤਾਂ ਸਮਾਂ ਕੋਲ ਆ, ਕੋਈ ਏਡੀ ਗੱਲ ਨਹੀਂ। ਉਹ ਗੁਰੂ ਪਿਆਰਿਓ, ਅਸੀਂ ਭੁਲੇਖੇ 'ਚ ਪੈ ਗਏ ਹਾਂ, ਤੁਸੀਂ ਜਿਹੜੀ ਵੀ ਉਮਰ ਹੈਗੀ ਹੈ ਨਾ, ਪਿੱਛੇ ਜੋ ਹੋ ਗਿਆ, ਤੁਸੀਂ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਜੁੜ ਜਾਓ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਦੇ। ਹੁਣ ਕੋਟ ਅਪਰਾਧੀ, ਕਰੋੜਾਂ ਅਪਰਾਧ ਕਰਨ ਵਾਲਾ ਵੀ ਤਰ ਜਾਂਦਾ। ਹੁਣ ਧਿਆਨ ਦਿਓ ਕਿ ਜਿੰਨੇ ਕਰੋੜਾਂ ਅਪਰਾਧ ਕੀਤੇ ਆ, ਜੀਵਨ ਤੇ ਉਹਦਾ ਹੈਗਾ ਨਾ, ਅਜੇ ਜੀਵਨ ਤੇ ਹੈਗਾ ਨਾ। ਤੇ ਗੁਰੂ ਸਾਹਿਬ ਕਹਿੰਦੇ ਜਿੱਥੇ ਤੂੰ ਕਰੋੜਾਂ ਅਪਰਾਧ ਵੀ ਕੀਤੇ ਆ, ਕੋਈ ਗੱਲ ਨੀ, ਉਸ ਜੀਵਨ ਨੂੰ ਭੁੱਲ। ਤੂੰ ਜੋ ਕਰ ਬੈਠਾ ਕੋਈ ਨੀ, ਭਾਵੇਂ ਜਿੰਨੇ ਮਰਜ਼ੀ ਅਪਰਾਧ ਕੀਤੇ ਨੇ, ਕੋਈ ਗੱਲ ਨੀ, ਹੁਣ ਅਗਲਾ ਜੀਵਨ ਸੁਥਰਾ ਕਰ ਲੈ। ਅੱਜ ਵੀ ਤੂੰ ਗੁਰੂ ਦਾ ਪੱਲਾ ਪਕੜ ਲੈ। ਕਿਤੇ ਲਿਖਿਆ ਵੀ ਜਿਹੜੇ ਤੂੰ ਪਾਪ ਕੀਤੇ ਮੈਂ ਅੱਗੇ ਰੱਖੂੰਗਾ, ਮੈਂ ਨੀ ਛੱਡਦਾ ਤੈਨੂੰ, ਨਾ ਤੂੰ ਨੀ ਗੁਰੂ ਘਰ ਆ ਸਕਦਾ, ਤੇਰੇ ਲਈ ਬੂਹੇ ਬੰਦ ਨੇ। ਕਦੀ ਹੋਇਆ ਕਿ ਠੱਗ ਆਉਣ ਡਿਆ ਬੂਹੇ ਬੰਦ ਕਰ ਦਿਓ, ਅੱਜ ਫਲਾਣਾ ਸੁਆ ਰਿਹਾ, ਇਹ ਠੱਗ ਆਦਮੀ, ਇਹ ਚੋਰ ਹੈ, ਤੇ ਬਾਹਰ ਖਲੋ ਜਾਓ 10 ਬੰਦੇ, ਇਹਨੂੰ ਅੰਦਰ ਨੀ ਆਉਂਦੇ। ਕਹਿੰਦੇ ਕੀ ਗੱਲ ਹੋ ਗਈ, ਇਹ ਲੁਟੇਰਾ ਆ। ਕਦੀ ਤੁਸੀਂ ਆਪਣੇ ਘਰ ਵੇਖਿਓ, ਤੁਸੀਂ ਆਪਣੇ ਘਰ ਵੇਖਿਓ, ਘਰ ਦੇ ਅੰਦਰ, ਘਰ ਦੇ ਅੰਦਰ ਕੀ ਕਹੀਦਾ ਬੱਚੇ ਨੂੰ, ਬੇਟੇ ਉਹ ਫਲਾਣੇ ਸਾਨੂੰ ਦੋਸਤੀ ਛੱਡ ਦੇ, ਉਹ ਬੰਦੇ ਨੀ ਚੰਗੇ ਹੈਗੇ, ਉਹ ਨਸ਼ਈ ਹੈ, ਉਹ ਚੋਰ ਹੈ, ਉਹ ਲੁਟੇਰਾ ਹੈ, ਉਹ ਠੱਗ ਆ, ਉਹਦੇ ਨਾਲ ਦੋਸਤੀ ਛੱਡ ਦੇ। ਪਰ ਸਦਕੇ ਜਾਵਾਂ, ਕਦੀ ਗੁਰੂ ਨੇ ਵੀ ਕਿਹਾ? ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਕਹਿੰਦੇ ਕੋਈ ਗੱਲ ਨੀ, ਇਹ ਭਾਵੇਂ ਚੋਰ ਆ ਭਾਵੇਂ ਠੱਗ ਆ, ਤੇਰੇ ਘਰ ਜਾਵੇ ਨਾ ਜਾਵੇ ਮੇਰੇ ਘਰ ਆਉਣ ਦੇ। ਇਹਨੂੰ ਪੁੱਛਿਆ ਕਿਹੜੀ ਗੱਲੋਂ? ਕਹਿੰਦੇ ਸੁਣ ਮੇਰੀ ਗੱਲ, ਕਹਿੰਦਾ ਤੇਰਾ ਬੱਚਾ ਜਾਂ ਤੂੰ ਇਸ ਚੋਰ ਨਾਲ ਰਲ ਕੇ ਚੋਰ ਦੀ ਬਿਰਤੀ ਬਣ ਸਕਦੀ, ਤੇਰਾ ਬੱਚਾ ਜਾਂ ਤੂੰ ਇਹਦੇ ਨਾਲ ਸੰਗਤ ਕਰਦਿਆਂ ਕਰਦਿਆਂ ਰਹਿੰਦਾ ਇਹਨਾਂ ਚੋਰ ਬਣ ਸਕਦਾ ਹੈ। ਕਹਿੰਦੇ ਪਰ ਇਹਨੂੰ ਭੇਜ ਮੇਰੇ ਘਰ। ਪੁੱਛਿਆ ਕੀ? ਕਹਿੰਦਾ ਮੇਰੇ ਅੰਦਰ ਦੀ ਬਿਰਤੀ ਏਡੀ ਤਾਕਤ ਵਾਲੀ, ਏਡੀ ਬਲਵਾਨ ਬਣ ਚੁੱਕੀ ਹੈ ਕਿ ਇਹ ਮੈਨੂੰ ਚੋਰ ਨਹੀਂ ਬਣਾ ਸਕਦਾ, ਪਰ ਮੈਂ ਇਹਨੂੰ ਸਾਧ ਬਣਾ ਸਕਦਾ, ਮੈਂ ਇਹਨੂੰ ਸਾਧ ਬਣਾ ਸਕਦਾ। ਤਾਂ ਹੀ ਅੱਗੇ ਮੈਂ ਮੂਰਖੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆਰੇ। ਕਰੋੜਾਂ ਅਪਰਾਧ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਲਿਓ, ਗੁਰੂ ਚ ਸ਼ਕਤੀ ਹੈ, ਤਾਕਤ ਆ। ਕੈਸੀ ਤਾਕਤ ਆ? ਤੁਹਾਡੇ ਜਿੰਨੇ ਗੁਨਾਹ ਕੀਤੇ ਸਾਰੇ ਬਖਸ਼ਾ ਦਊ, ਜੋ ਤੁਸੀਂ ਪਾਪ ਕੀਤਾ ਸਾਰੇ ਖਤਮ ਹੋ ਜਾਣਗੇ। ਕਿਤੇ ਪੱਲਾ ਪਕੜ ਕੇ ਦੇਖਿਓ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਮੱਛੀ ਵਰਗੀ ਬਿਰਤੀ ਬਣਾ। ਕਹਿੰਦਾ ਕਿਵੇਂ? ਅੱਗੇ ਧਿਆਨ ਨਾਲ ਪੜਿਓ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦਾ ਰੇਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਮਛਲੀ ਨੀਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਠ ਅੰਗ ਦੇ ਉੱਤੇ, ਕਹਿੰਦੇ ਮਨਾ ਪਰਮਾਤਮਾ ਨਾਲ ਏਦਾਂ ਦੀ ਪ੍ਰੀਤ ਕਰ, ਸ਼ਬਦ ਨਾਲ ਏਦਾਂ ਦੀ ਪ੍ਰੀਤ ਕਰ ਜਿਵੇਂ ਮੱਛੀ ਪਾਣੀ ਨਾਲ ਕਰਦੀ। ਪਾਣੀ ਤੋਂ ਬਾਹਰ ਮੱਛੀ ਨਿਕਲਦੀ ਤੇ ਤੜਫਣ ਲੱਗ ਪੈਂਦੀ ਹੈ। ਕਹਿੰਦਾ ਆਨੰਦ ਉਦਣ ਆਉਣਾ, ਪਿਛਲਾ ਜੀਵਨ ਜਿਹੜਾ ਬਤੀਤ ਹੋ ਗਿਆ, ਬਤੀਤਿਆ, ਤੇਰਾ ਇੱਕ ਸਵਾਸ ਖਾਲੀ ਜਾਵੇ ਸਿਮਰਨ ਤੋਂ ਤੇ ਤੇਰੇ ਭਾਦੀ ਬਣਨੀ ਚਾਹੀਦੀ। ਪਰ ਆਪਣਾ ਕਿੱਥੇ? ਆਪਾਂ ਕੀ ਕਹਿੰਦੇ, ਆਪਣੇ ਕੋਲ ਟਾਈਮ ਹੀ ਹੈ ਨਹੀਂ। ਸਵੇਰੇ 10 ਮਿੰਟ ਲਾ ਲਏ ਆਪਾਂ, ਸ਼ਾਮੀ ਅੱਧਾ ਘੰਟਾ ਲਾ ਲਿਆ, ਹੋਰ ਕੀ ਕਰੀਏ ਹੁਣ? ਉਹ ਗੁਰੂ ਪਿਆਰਿਓ, ਗੁਰੂ ਸਾਹਿਬਣ ਕਹਿੰਦੇ ਬਿਰਤੀ ਏਦਾਂ ਦੀ ਬਣਾਉਣੀ ਹੈ ਜਿੱਦਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ। ਤੁਸੀਂ ਬਿਰਤੀ ਬਣਾ ਲਓ ਕਿ ਤੁਹਾਡੀ ਸੁੱਟ ਸ਼ਬਦ ਤੋਂ ਬਗੈਰ ਨਹੀਂ ਰਹਿ ਸਕਦੀ। ਆ ਜੇ ਜੀਵਨ, ਅਸਲੀ ਜੀਵਨ ਆਇਆ, ਆਪਾਂ ਇਹ ਜੀਵਨ ਛੱਡ ਬੈਠੇ। ਫਿਰ ਅੱਗੇ ਦੇਖੋ ਕੀ ਲਿਖਿਆ, ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ 658 ਦੇ ਉੱਤੇ, ਕਹਿੰਦੇ ਦੇਖ ਮੈਂ ਮੱਛੀ ਦੀ ਉਦਾਹਰਨ ਕਿਉਂ ਲਈ ਪਾਤਸ਼ਾਹ ਨੇ, ਕੀ ਕਹਿੰਦੇ? ਕਹਿੰਦੇ ਮੀਨ ਪੱਕਰ ਫਾਕਿਓ ਅਰ ਕਾਟਿਓ ਰਾਂ ਦਕੀਓ ਬਹੁ ਬਾਨੀ। ਕਹਿੰਦੇ ਮੱਛੀ ਫੜੀ, ਉਹਨੂੰ ਕੱਟਿਆ, ਉਹਨੂੰ ਕਈ ਪ੍ਰਕਾਰ ਨਾਲ ਰਹਿੰਦੇ ਆ, ਟੁਕੜੇ ਟੁਕੜੇ ਕੀਤੇ ਉਹਨੂੰ ਕਈ ਪ੍ਰਕਾਰ ਨਾਲ ਰਹਿੰਦੇ ਆ। ਕਹਿੰਦੇ ਖੰਡ ਖੰਡ ਕਰ ਭੋਜਨ ਕਿੰਨੋ ਤਾਂ ਨਾ ਵਿਸਰਿਓ ਪਾਣੀ। ਕਹਿੰਦੇ ਟੁਕੜੇ ਟੁਕੜੇ ਕਰਕੇ ਖਾਣ ਵਾਲੇ ਨੇ ਮੂੰਹ ਚ ਪਾਈ, ਦੰਦਾਂ ਥਲੇ ਦਬਾ ਦਬਾ ਕੇ ਖਾ ਗਿਆ ਮੱਛੀ। ਪਰ ਸਦਕੇ ਜਾਵਾਂ, ਅੱਧੀ ਰਾਤ ਨਾਲ ਉੱਠ ਕੇ ਤੇ ਪਾਣੀ ਪੀਣ ਦੇ ਆਪਣੇ ਘਰਾਂ ਵਿੱਚ, ਭਾਵੇਂ ਆਪਾਂ ਮੱਛੀ ਨਹੀਂ ਖਾਂਦੇ, ਪਰ ਫਿਰ ਵੀ ਰਾਤ ਨੂੰ ਅੱਧੀ ਰਾਤ ਨੂੰ ਉੱਠ ਕੇ ਪਾਣੀ ਮੰਗ ਲੈ, ਕੀ ਤੂੰ ਮੱਛੀ ਖਾਧੀ? ਅਸੀਂ ਵੀ ਬੜੇ ਹੈਰਾਨ ਹੋਏ, ਪਾਣੀ ਮੰਗਿਆ ਕਹਿੰਦੇ ਮੱਛੀ ਖਾਧੀ, ਕਿਉਂ, ਕੀ ਗੱਲ ਹੋ ਗਈ? ਕਹਿੰਦੇ ਜਿਹੜੇ ਮੱਛੀ ਖਾਂਦੇ ਉਹਨਾਂ ਨੂੰ ਪਿਆਸ ਲੱਗਦੀ ਹੈ। ਇਹਦਾ ਮਤਲਬ ਕੀ ਹੈ ਕਿ ਮੱਛੀ ਦਾ ਜੀਵਨ ਦੇਖੋ ਕਿੱਦਾਂ ਦਾ, ਪਾਣੀ ਵਿੱਚ ਰਹੀ, ਪਾਣੀ ਤੋਂ ਬਗੈਰ ਨਹੀਂ ਰਹੀ, ਮੌਤ ਆ ਗਈ, ਮੌਤ ਆ ਗਈ। ਪਰ ਸਦਕੇ ਜਾਵਾਂ, ਪਾਣੀ ਦੀ ਪਿਆਸ ਨਹੀਂ ਖਤਮ ਹੋਈ, ਜਿਹਦੇ ਢਿੱਡ 'ਚ ਗਈ ਉਹਨੂੰ ਵੀ ਪਾਣੀ ਦੀ ਪਿਆਸ ਲਾਤੀ। ਗੁਰੂ ਸਾਹਿਬਾਨ ਕਹਿੰਦੇ ਭਾਈ ਭੋਲਿਆ ਇੱਦਾਂ ਦੀ ਬਿਰਤੀ ਬਣਾ। ਕਹਿੰਦਾ ਕਿੱਦਾਂ ਦੀ? ਕਹਿੰਦੇ ਤੇਰਾ ਮਨ ਬਿਰਤੀ ਜਿੱਦਾਂ ਮੱਛੀ ਨੂੰ ਪਿਆਰ ਹੈ ਪਾਣੀ ਨਾਲ, ਤੇਰੀ ਸੁਰਤ ਨੂੰ ਪਿਆਰ ਹੋਣਾ ਇਹਦਾ ਸ਼ਬਦ ਨਾਲ, ਸਿਮਰਨ ਦੇ ਨਾਲ। ਔਰ ਇੱਦਾਂ ਨਾ ਹੋਏ ਜਿੱਦਾਂ ਦਾ ਮੱਛੀ ਨਾਲ ਆ, ਮੱਛੀ ਅੰਦਰ ਗਈ ਵੀ ਉਹਨੂੰ ਪਾਣੀ ਦੀ ਪਿਆਸ ਲਾ ਦਿੰਦੀ ਹੈ। ਕਹਿੰਦਾ ਸ਼ਬਦ ਤੇਰੇ ਅੰਦਰ ਰਵੇ, ਤੇਰੇ ਕੱਲੇ ਕੱਲੇ ਅੰਗ ਨੂੰ ਪਿਆਸ ਲੱਗੇ। ਕਬੀਰ ਸਾਹਿਬਾਨ ਕਹਿੰਦੇ ਕਬੀਰ ਜਾਂ ਦਿਨ ਹੋ ਮੂਆ, ਕਬੀਰ ਜਾਂ ਦਿਨ ਹੋ ਮੂਆ, ਪਾਛੇ ਬਿਆ ਆਨੰਦ ਮੋਹ ਮਿਲਿਓ ਪ੍ਰਭ ਆਪਣਾ, ਸੰਗੀ ਭਜੇ ਗੋਬਿੰਦ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਾਂ ਦਿਨ ਹੋ ਮੂਆ, ਕਬੀਰ ਜੀ ਕਹਿੰਦੇ ਜਦੋਂ ਮੇਰਾ ਸੁਭਾਅ ਹੋ ਹੋ ਕਰਨ ਵਾਲਾ, ਮੈਂ ਕਰਨ ਵਾਲਾ ਮੁੱਕ ਗਿਆ, ਪਾਛੇ ਬਿਆ ਆਨੰਦ, ਕਹਿੰਦਾ ਉਸ ਤੋਂ ਬਾਅਦ ਚ ਮੈਨੂੰ ਆਨੰਦ ਪ੍ਰਾਪਤ ਹੋਇਆ, ਆਤਮਿਕ ਸੁੱਖ ਦੀ ਪ੍ਰਾਪਤੀ ਹੋਈ, ਆਨੰਦ ਦੀ ਪ੍ਰਾਪਤੀ ਹੋਈ, ਮੋਹ ਮਿਲਿਓ ਪ੍ਰਭ ਆਪਣਾ, ਕਹਿੰਦੇ ਮੈਨੂੰ ਪਰਮਾਤਮਾ ਮਿਲ ਪਿਆ, ਸੰਗੀ ਭਜੇ ਗੋਬਿੰਦ। ਕਹਿੰਦੇ ਜਿੰਨੇ ਸੰਗੀ ਨੇ ਗਿਆਨ ਅੰਦਰੇ, ਅੰਦਰਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਹਿੰਦਾ ਸਾਰੇ ਭਜਨ ਬੰਦਗੀ ਕਰਦੇ ਪਏ। ਮਤਲਬ ਕੀ? ਕਿ ਮੱਛੀ ਵਰਗੀ ਬਿਰਤੀ ਬਣ ਗਈ ਹੈ, ਜਿਵੇਂ ਮੱਛੀ ਪਾਣੀ ਤੋਂ ਬਗੈਰ ਜਿੰਦਾ ਨਹੀਂ ਰਹਿੰਦੀ। ਕਹਿੰਦੇ ਹੁਣ ਮੇਰਾ ਕੋਈ ਸਰੀਰ ਦਾ ਅੰਗ ਸਿਮਰਨ ਤੋਂ ਬਗੈਰ ਜਿੰਦਾ ਨਹੀਂ ਰਹਿੰਦਾ। ਆਪਾਂ ਨੇ ਗੌਰ ਹੀ ਨਹੀਂ ਕੀਤੀ, ਤੁਹਾਨੂੰ ਲੋੜ ਹੀ ਨਹੀਂ ਪਈ, ਠੀਕ ਹੈ। ਗੁਰੂ ਸਾਹਿਬਾਨ ਕਹਿੰਦੇ, ਗੁਰਬਾਣੀ 'ਚ ਪੜ੍ਹ ਕੇ ਦੇਖਿਓ, ਗੁਰੂ ਸਾਹਿਬਾਨ ਨੇ ਨਾ 548 ਅੰਗ ਦੇ ਉੱਤੇ ਬੜੀ ਪਿਆਰੀ ਗੱਲ ਕਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਗੁਰਮਤ ਮਤ ਅਚਲ ਹੈ, ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਈ। ਕਹਿੰਦੇ ਗੁਰਮਤ ਮਤ ਅਚਲ ਹੈ, ਜਿਹੜਾ ਆਪਾਂ ਕਹਿੰਦੇ ਨਾ ਅਸੀਂ ਵੀ ਬੜੇ ਪਾਠ ਕੀਤੇ, ਅਸੀਂ ਵੀ ਗੁਰੂ ਘਰ ਬੜੇ ਗਏ, ਅਸੀਂ ਵੀ ਬੜੇ ਮੱਥੇ ਟੇਕੇ, ਅਸੀਂ ਵੀ ਬੜਾ ਸਿਮਰਨ ਕੀਤਾ, ਸਾਡੇ ਤੇ ਗੱਲ ਨਹੀਂ ਬਣਦੀ। ਧਿਆਨ ਦਿਓ, ਅਸੀਂ ਗੁਰੂ ਦੀ ਮਤ ਹਾਸਲ ਹੀ ਨਹੀਂ ਕੀਤੀ ਅਜੇ। ਗੁਰੂ ਸਾਹਿਬਾਨ ਤੇ ਕਹਿੰਦੇ ਗੁਰਮਤ ਮਤ ਅਚਲ ਹੈ, ਕਹਿੰਦੇ ਜਿਹੜੀ ਗੁਰੂ ਦੀ ਮਤ ਆ ਉਹ ਤੇ ਅਚਲ ਆ। ਕਹਿੰਦਾ ਭਾਉ ਜਿੱਥੇ ਟਿਕ ਜਾਂਦੀ ਹੈ ਉਹ ਜਾਂਦੀ ਕਿਤੇ ਨਹੀਂ, ਜਾਂਦੀ ਕਿਤੇ ਨਹੀਂ। ਹੁਣ ਤੁਸੀਂ 225 ਅੰਗ ਤੇ ਪੜ੍ਹ ਲਓ, ਪਾਤਸ਼ਾਹ ਨੇ ਕਲੀਅਰ ਤੇ ਲਿਖਿਆ, ਕਹਿੰਦੇ ਗੁਰਮਤ ਛੋਡੇ ਉੱਜੜ ਜਾਈ। ਦੱਸੋ ਗੁਰਮਤ ਛੋਡਾ ਹੈ ਉੱਜੜ ਜਾਈ, ਮਨਮੁਖ ਰਾਮ ਨਾ ਜਪੇ ਬਾਈ। ਦੱਸੋ ਕਹਿੰਦੇ ਗੁਰਮਤ ਛੋਡੇ ਉੱਜੜ ਜਾਈ, ਤੁਸੀਂ ਪਾਠ ਕੀਤਾ, ਗੁਰਬਾਣੀ ਪੜ੍ਹੀ ਆ, ਗੁਰੂ ਘਰ ਗਏ ਹੋ, ਕਥਾ ਸੁਣੀ ਹੈ, ਕੀਰਤਨ ਸੁਣਿਆ, ਸੇਵਾ ਕੀਤੀ ਹੈ, ਪਰ ਸਦਕੇ ਜਾਵਾਂ ਸਭ ਕੁਛ ਕੀਤਾ ਜੀ ਗੁਰੂ ਦੀ ਮਤ ਲੈਣ ਲਈ। ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਛਾਣੇ। ਗੁਰੂ ਦੀ ਮਤ ਲੈਣ ਲਈ ਸੇਵਾ ਕੀਤੀ, ਗੁਰੂ ਦੀ ਮਤ ਲੈਣ ਲਈ ਬਾਣੀ ਪੜ੍ਹੀ, ਗੁਰੂ ਦੀ ਮਤ ਲੈਣ ਲਈ ਕਥਾ ਸੁਣੀ, ਗੁਰੂ ਦੀ ਮਤ ਲੈਣ ਲਈ ਕੀਰਤਨ ਸਰਵਣ ਕੀਤਾ, ਪਰ ਗੁਰੂ ਦੀ ਮਤ ਤੇ ਆਈ ਕੋਈ ਨਾ ਮੈਨੂੰ। ਕਹਿੰਦਾ ਗੁਰਮਤ ਛੋਡੇ ਉੱਜੜ ਜਾਈ, ਦੱਸੋ ਇਹਨਾਂ ਜਿਹੜਾ ਬੰਦਾ ਗੁਰੂ ਦੀ ਮਤ ਛੱਡ ਦਿੰਦਾ ਹੈ ਉੱਜੜੂਗਾ, ਮਤਲਬ ਜਨਮਤ ਜਾਊਗਾ, ਜੰਮਣ ਮਨ ਦੇ ਗੇੜ ਚ ਪਊਗਾ। ਗੁਰਮਤ ਛੋਡੇ ਉੱਜੜ ਜਾਈ ਮਨਮੁਖ, ਦੱਸੋ ਹੁਣ ਅਸੀਂ ਮਨਮੁਖ ਪੁੱਛਦੇ ਵੀ ਮਨਮੁਖ ਕੌਣ ਹੈ? ਆਪਾਂ ਹੌਲੀ ਜੀ ਕਹਿ ਦੇਣਾ, ਜਿਹਨੇ ਅੰਮ੍ਰਿਤ ਨਹੀਂ ਛਕਿਆ, ਜਿਹੜਾ ਗੁਰੂ ਘਰ ਨਹੀਂ ਜਾਂਦਾ ਇਹ ਮਨਮੁਖ ਹੈ। ਤੇ ਗੁਰੂ ਸਾਹਿਬਾਨ ਕਹਿਣ ਡਏ ਨੇ, ਕਹਿੰਦਾ ਜੇ ਤੂੰ ਗੁਰੂ ਦੇ ਲੜ ਲੱਗ ਕੇ ਵੀ ਗੁਰੂ ਦੀ ਮਤ ਹਾਸਲ ਨਹੀਂ ਕਰਦਾ, ਗੁਰੂ ਦੀ ਮਤ ਤੇ ਨਹੀਂ ਚੱਲਦਾ, ਕਹਿੰਦਾ ਤੂੰ ਕੌਣ ਹੈ? ਕਹਿੰਦੇ ਮਨਮੁਖ ਹੈ ਤੂੰ, ਤੂੰ ਆਪਣੇ ਮਨ ਦੇ ਵਿਚਾਰ ਸੁਣਦਾ ਨਾ, ਆਪਣੇ ਮਨ ਮਗਰ ਲੱਗਦਾ ਨਾ, ਆਪਣੇ ਮਨ ਦੀ ਗੱਲ ਸੁਣਦਾ, ਗੁਰੂ ਦੀ ਗੱਲ ਹੀ ਨਹੀਂ ਸੁਣਦਾ ਤੂੰ। ਕਹਿੰਦੇ ਗੁਰਮਤ ਛੋਡੇ ਉੱਜੜ ਜਾਈ ਮਨਮੁਖ, ਕਹਿੰਦਾ ਮਨਮੁਖ ਹੈ ਜਿਹੜਾ ਗੁਰੂ ਦੀ ਮਤ ਨਹੀਂ ਲੈਂਦਾ। ਕਹਿੰਦਾ ਫਿਰ, ਕਿਉਂਕਿ ਗੁਰੂ ਦੀ ਮਤ ਕਿਹੜੀ ਹੈ? ਗੁਰਮਤ ਮਤ ਅਚਲ ਹੈ। ਕਹਿੰਦਾ ਗੁਰੂ ਦੀ ਮਤ ਜਿੱਥੇ ਟਿਕ ਜਾ ਨਾ ਇੱਕ ਵਾਰੀ, ਜਾਂਦੀ ਨਹੀਂ ਕਿਤੇ, ਉਹ ਅਚਲ ਆ, ਉਹਦੀ ਚਾਲ ਹੀ ਹੈ ਨਹੀਂ। ਇਹ ਗੱਲ ਸੱਚ ਦੇ, ਗੁਰੂ ਦੀ ਮਤ ਹੈ ਹੀ ਏਦਾਂ ਦੀ, ਜਿਸ ਬੰਦੇ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਅਸਰ ਕਰ ਦਿੱਤਾ, ਟਿਕਾਣਾ ਬਣਾ ਲਿਆ, ਉਹਦੀ ਪਹਿਚਾਣ ਕੀ ਹੈ? ਗੁਰੂ ਦੀ ਮਤ ਉਹਨੂੰ ਆ ਗਈ ਹੈ। ਹੁਣ ਜਿਹਨੂੰ ਗੁਰੂ ਦੀ ਮਤ ਆ ਗਈ ਹੈ, ਇਹਦਾ ਸੁਭਾਅ ਕਿਹਦੇ ਵਰਗਾ ਹੋਊ? ਆਪਾਂ ਕਹਿੰਦੇ ਨੀ, ਕਈ ਵਾਰੀ ਆਪਣਾ ਬੱਚਾ ਹੀ ਹੈ, ਆਪਣਾ ਬੱਚਾ ਆਪਣਾ ਕਹਿਣਾ ਮੰਦਰ, ਬੇਟੇ ਫਲਾਣਾ ਕੰਮ ਮੰਮਾ ਹੁਣੇ ਕਰ ਦਿੰਦਾ, ਪੁੱਤਰ ਫਲਾਣਾ ਕੰਮ ਪਾਪਾ ਹੁਣੇ ਕਰ ਦਿੰਦਾ, ਬੱਚਾ ਹੀ ਫਿਰਦਾ ਅੱਗੇ ਪਿੱਛੇ ਅੱਗੇ ਪਿੱਛੇ। ਹੁਣ ਥੋੜ੍ਹਾ ਵੱਡਾ ਹੋ ਗਿਆ, ਗੁਆਂਢੀਆਂ ਘਰ ਜਾਣ ਲੱਗ ਪਿਆ, ਗੁਆਂਢੀਆਂ ਘਰ ਜਾਣ ਲੱਗ ਪਿਆ, ਉਹਨਾਂ ਦਾ ਬੱਚਾ, ਉਹ ਰੋਜ਼ ਕਹਿੰਦੇ ਹੁੰਦੇ ਸੀ ਕਿ ਸਾਡਾ ਬੱਚਾ ਨਾ ਗੱਲ ਨਹੀਂ ਮੰਨਦਾ ਸਾਡੀ, ਤੁਹਾਡਾ ਬੱਚਾ ਦੇਖੋ ਵੱਡਾ ਨੇਕ ਹੈ, ਇਹ ਤੁਹਾਡੀ ਗੱਲ ਮੰਨਦਾ। ਹੁਣ ਵਿਚਾਰ ਕਰਨਾ, ਸੁਭਾਅ ਚ ਤਬਦੀਲੀ ਹੈ, ਮਤ ਕੀ ਹੈ? ਸੁਭਾਅ ਚ ਤਬਦੀਲੀ। ਹੁਣ ਸਾਡਾ ਬੱਚਾ ਗੁਆਂਢੀਆਂ ਦੇ ਬੱਚੇ ਨਾਲ ਖੇਡਣ ਲੱਗ ਪਿਆ, 5-7-10 ਹੋ ਗਏ, ਇੱਕ ਦਿਨ ਬੱਚਾ ਘਰ ਬੈਠਾ ਸੀ, ਬੇਟੇ ਫਲਾਣਾ ਕੰਮ ਕਰਦੇ, ਕਹਿੰਦਾ ਪਾਪਾ ਮੈਂ ਖੇਡਣ ਡਿਆ। ਤੁਸੀਂ ਕਰ ਲਓ, ਮੈਂ ਨਹੀਂ ਕਰਨਾ। ਹੌਲੀ ਜੀ ਮਾਂ ਕਹਿੰਦੀ ਵੇਖਿਆ, ਮੈਂ ਤੁਹਾਨੂੰ ਕਹਿੰਦੀ ਸੀ ਉਹਨਾਂ ਦੇ ਘਰ ਨਾ ਜਾਣ ਦਿਓ, ਮੈਨੂੰ ਉਹਦੀ ਮੱਤ ਆ ਗਈ। ਇਹਦਾ ਮਤਲਬ ਕੀ ਹੈ ਕਿ ਜਿਹਦੇ ਕੋਲ ਬੈਠਾ ਉਦਾਂ ਦੀਆਂ ਹਰਕਤਾਂ ਕਰਨ ਲੱਗ ਪਿਆ ਹੈ, ਉਹਦੀ ਮੱਤ ਆ ਗਈ ਹੈ। ਉਹ ਜਿੱਦਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਕੇ ਸਾਨੂੰ ਗੁਰੂ ਦੀ ਮੱਤ ਆ ਜੂ, ਸਾਡਾ ਸੁਭਾਅ ਗੁਰੂ ਵਰਗਾ ਬਣ ਜਾਣਾ, ਸਾਡੇ ਅੰਦਰ ਪੈਦਾ ਹੋ ਜਾਣਾ, ਕੀ ਆਹ ਚੀਜ਼ ਪੈਦਾ ਹੋ ਜਾਣੀ। ਜੋ ਪ੍ਰਭ ਕਿਨੋ ਸੋਈ ਭਲ ਮੰਨਿਓ, ਕਹਿੰਦੇ ਜੋ ਪਰਮਾਤਮਾ ਕਰਨ ਡਿਆ ਆਪਣੀ ਭਲਾਈ ਮੰਨਣ ਲੱਗ ਪੈਣਾ, ਆਪਾਂ ਮੰਨਣ ਨਹੀਂ ਰਹੇ। ਇਹ ਸਮਤ ਸਾਧੂ ਤੇ ਪਾਈ, ਕਹਿੰਦਾ ਇਹ ਮਤ ਮੈਨੂੰ ਸਤਿਗੁਰੂ ਕੋਲੋਂ ਮਿਲੀ ਹੈ, ਪਰ ਆਪਾਂ ਅਜੇ ਮਨ ਮੰਨਿਆ ਹੀ ਨਹੀਂ ਵੀ ਜੋ ਪਰਮਾਤਮਾ ਕਰਦਾ ਠੀਕ ਕਰਦਾ। ਇਹਦਾ ਮਤਲਬ ਸਾਨੂੰ ਮਤ ਆਈ ਨਹੀਂ ਸੀ, ਮਨਮੁੱਖ ਅਸੀਂ ਮਨ ਦੀ ਸੁਣੀ ਜਾਂਦੇ। ਗੁਰਮਤ ਮਤ ਅਚਲ ਹੈ ਤਿਲਾਏ ਨਾ ਸਕੇ ਕੋਈ, ਕਹਿੰਦਾ ਇਸ ਮਤ ਨੂੰ ਕੋਈ ਹਿਲਾ ਨਹੀਂ ਸਕਦਾ। ਜਿਹਦੇ ਅੰਦਰ ਗੁਰੂ ਦੀ ਮਤ ਟਿਕ ਜਾਂਦੀ ਹੈ, ਜਿਹਦੇ ਅੰਦਰ ਗੁਰਬਾਣੀ ਘਰ ਘਰ ਲੈਂਦੀ ਹੈ, ਗੁਰੂ ਪਿਆਰਿਓ ਜਿੱਥੇ ਮਰਜ਼ੀ ਚਲੋ ਜਾਂਦੇ, ਜਿੱਥੇ ਮਰਜ਼ੀ ਚਲਾ ਜਾ, ਉਹਨੂੰ ਕੁਛ ਫਰਕ ਨਹੀਂ ਪੈਂਦਾ। ਪਰ ਸਦਕੇ ਜਾਵਾਂ, ਆਮ ਬੰਦਾ ਜਿਹੜਾ ਹੈ ਨਾ, ਉਹ ਦੂਜੀ ਥਾਂ ਤੇ ਜਾਊਗਾ, ਉਹਨੂੰ ਫਰਕ ਪਊਗਾ, ਉੱਥੋਂ ਦੀ ਮੱਤ ਹਾਸਲ ਕਰ ਲਊਗਾ। ਕਿਉਂ? ਗੁਰੂ ਦੀ ਮੱਤ ਨੇ ਘਰ ਨਹੀਂ ਕੀਤਾ। ਤਾਂ ਗੁਰੂ ਸ਼ਬਨ ਕਹਿੰਦੇ ਵੀ ਏਦਾਂ ਕਰ, ਕਹੋ ਨਾਨਕ ਹਰ ਭੱਜ ਮਨਾ, ਜੇ ਬਿਦ ਜਲ ਕੋ ਮੀਨ। ਕਹਿੰਦੇ ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ, ਜਿਵੇਂ ਮੱਛੀ ਪਾਣੀ ਤੋਂ ਬਗੈਰ ਜਿੰਦਾ ਨਹੀਂ ਰਹਿ ਸਕਦੀ, ਪਾਣੀ ਤੋਂ ਬਾਹਰ ਕੱਢੀਏ ਤੇ ਤੜਫ ਤੜਫ ਕੇ ਮਰ ਜਾਂਦੀ, ਪਰ ਫਿਰ ਵੀ ਉਹਦੇ ਰੋਮ ਰੋਮ ਚ ਪਾਣੀ ਟਿਕਿਆ ਹੋਇਆ ਹੈ। ਜਿਹੜਾ ਮੱਛੀ ਖਾਂਦਾ ਨਾ, ਉਹਦੀ ਪਾਣੀ ਦੀ ਪਿਆਸ ਲਾ ਦਿੰਦੀ ਹੈ। ਕਹਿੰਦੇ ਫਿਰ ਇੱਦਾਂ ਕਰੀ, ਤੇਰੀ ਬਿਰਤੀ ਏਦਾਂ ਦੀ ਟਿਕ ਜਾਏ, ਤੇਰੇ ਅੰਦਰ ਸ਼ਬਦ ਦੀ ਤਾਂਘ ਏਦਾਂ ਦੀ ਬਣ ਜਾਏ, ਤੇਰੇ ਅੰਦਰ ਸਿਮਰਨ ਐਸਾ ਬਣ ਜਾਵੇ, ਮੱਛੀ ਦਾ ਜਿੱਦਾਂ ਪਾਣੀ ਨਾਲ ਸੰਬੰਧ ਹੈ, ਤੇਰਾ ਸੁੱਤ ਦਾ ਸ਼ਬਦ ਨਾਲ ਸੰਬੰਧ ਬਣ ਜਾਵੇ। ਕਹਿੰਦਾ ਐਸੀ ਬਿਰਤੀ ਬਣਾ ਜਿਵੇਂ ਮੱਛੀ ਜਿੰਨੇ ਖਾਧੀ। ਦੇਖੋ ਮੱਛੀ ਮਰ ਗਈ ਨਾ, ਮਰੀ ਵੀ ਪਾਣੀ ਦਾ ਪਿੱਛਾ ਨਹੀਂ ਛੱਡਦੀ। ਕਹਿੰਦੇ ਫਿਰ ਤੂੰ ਸੰਸਾਰ ਜਿੱਥੇ ਮਰਜ਼ੀ ਜਾ, ਪਰ ਤੇਰੀ ਸੁਰਤ ਸ਼ਬਦ ਤੋਂ ਦੂਰ ਨਹੀਂ ਹੋਣੀ ਚਾਹੀਦੀ। ਏਦਾਂ ਦੀ ਬਿਰਤੀ ਬਣਾ ਮੱਛੀ ਵਰਗੀ, ਤੇ ਫਿਰ ਧਿਆਨ ਦੇ। ਕੈਸੀ ਬਿਰਤੀ? ਧਿਆਨ ਦੇ। ਕਹਿੰਦੇ ਦੇਖ ਲੈ ਮੱਛੀ ਕਿਸੇ ਨੇ ਖਾਧੀ, ਉਹਨੂੰ ਪਿਆਸ ਲਾ ਦਿੱਤੀ। ਕਹਿੰਦਾ ਤੇਰੇ ਲਾਗੇ ਕੋਈ ਆ ਕੇ ਬੈਠੇ, ਤੇਰੇ ਐਡਾ ਦਾ ਪਿਆਰ ਪੈ ਜਾਵੇ, ਤੇਰੇ ਲਾਗੇ ਕੋਈ ਆ ਕੇ ਬੈਠੇ, ਉਹ ਵੀ ਗੁਰੂ ਨਾਲ ਜੁੜ ਜਾਏ, ਉਹਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਪਿਆਰ ਪੈਦਾ ਹੋ ਜਾਵੇ। ਸੱਚ ਜੇ ਜਦੋਂ ਆਪਾਂ ਨਾਮ ਸਿਮਰਨ ਕਰਦੇ ਹਾਂ ਨਾ, ਗੁਰੂ ਦੇ ਮਾਰਗ ਦੇ ਚੱਲਦੇ ਹਾਂ, ਕਈ ਵਾਰੀ ਤੁਸੀਂ ਜਜਮੈਂਟ ਕੀਤੀ ਹੋਏਗੀ, ਉਹ ਰੱਬ ਦਾ ਪਿਆਰਾ ਕਿਸੇ ਦੇ ਘਰ ਜਾਵੇ, ਕਿਸੇ ਦੇ ਘਰ ਜਾਵੇ, ਠੀਕ ਹੈ, ਰੱਬ ਦਾ ਪਿਆਰਾ, ਤੁਸੀਂ ਸੋਹਣਾ ਬਾਣਾ ਪਾਇਆ, ਸੋਹਣਾ ਤੁਹਾਡਾ ਚਿਹਰਾ ਹੈ, ਤੇ ਗੁਰੂ ਪਿਆਰਾ ਤੁਸੀਂ ਕਿਸੇ ਦੇ ਘਰ ਜਾਓ ਭਲਾ, ਤੇ ਉੱਥੇ ਸ਼ਰਾਬੀ ਸ਼ਰਾਬ ਪੀਣ ਦੇ ਹੋਣ, ਠੀਕ, ਤੁਹਾਡਾ ਪਹਿਰਾਵਾ ਦੇਖ ਕੇ, ਤੁਹਾਡਾ ਚਿਹਰਾ ਦੇਖ ਕੇ ਉਹ ਸ਼ਰਾਬੀਆਂ ਬੋਤਲਾਂ ਛਪਾ ਲੈਂਦੇ। ਪੁੱਛਿਆ ਭਾਜੀ ਕੀ ਗੱਲ ਹੋ ਗਈ? ਨਹੀਂ ਭਾਜੀ ਆਓ ਆਓ ਬੈਠੋ ਆਓ ਬੈਠੋ ਆਓ ਬੈਠੋ, ਤੁਸੀਂ ਪੀਓ ਪੀਓ ਕੋਈ ਗੱਲ ਨਹੀਂ। ਨਹੀਂ ਭਾਜੀ ਤੁਸੀਂ ਬੈਠੋ। ਪੁੱਛਿਆ ਤੁਸੀਂ ਕੀ ਗੱਲ ਹੋ ਗਈ? ਤੁਸੀਂ ਬੋਤਲਾਂ ਛਪਾ ਲਈਆਂ, ਪੀਓ ਤੁਸੀਂ। ਬੜੇ ਪਿਆਰ ਨਾਲ ਕਹਿੰਦਾ, ਕਹਿੰਦਾ ਭਾਜੀ ਅਸੀਂ ਤਾਂ ਪੀਣੀ ਪੀਣੀ ਹੈ, ਪਹਿਲਾਂ ਵੀ ਪੀਣਾ ਬਾਅਦ ਚ ਪੀ ਲਾਂਗੇ, ਪਰ ਤੁਹਾਡੇ ਸਾਹਮਣੇ ਨਹੀਂ ਪੀਣੀ। ਹੁਣ ਧਿਆਨ ਦਿਓ, ਇੱਕ ਗੁਰਸਿੱਖ ਦਾ ਸਤਿਕਾਰ ਹੀ ਹੈ ਕਿ ਉਹਨਾਂ ਨੇ ਬੋਤਲਾਂ ਛਪਾ ਲਈਆਂ, ਵੱਡਾ ਵੱਡਾ ਸਤਿਕਾਰ ਆ, ਅੱਜ ਇੰਨਾ ਸਤਿਕਾਰ ਕੀਤਾ। ਹੁਣ ਗੁਰਸਿੱਖ ਪਿਆਰਾ ਕਹਿੰਦਾ ਵੀ ਯਾਰ ਤੁਸੀਂ ਮੇਰਾ ਸਤਿਕਾਰ ਬੜਾ ਕੀਤਾ। ਕਹਿੰਦੇ ਤੁਸੀਂ ਗੁਰਸਿੱਖ ਹੋ ਤਾਂ ਸਤਿਕਾਰ ਕੀਤਾ? ਤੇ ਉਹਦੀ ਘਰ ਦੀ ਕਹਿੰਦੇ ਪਿੱਛੋਂ ਕਹਿੰਦੀ, ਕਹਿੰਦੀ ਖਾਲਸਾ ਜੀ ਤੁਸੀਂ ਰੋਜ਼ ਆ ਜਾ ਕਰੋ, ਸ਼ਾਮ ਨੂੰ ਹੋਰ ਦਾ ਛੱਡ ਹੀ ਦੇਵੇ। ਇਹਦਾ ਮਤਲਬ ਕਿ ਅਗਰ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਤੁਹਾਡੇ ਅੰਦਰ ਨਾਮ ਸਿਮਰਨ ਹੈ, ਤੁਹਾਡੇ ਅੰਦਰ ਸ਼ਬਦ ਦਾ ਵਾਸਾ ਹੈ, ਤੇ ਜਿੱਦਾਂ ਮੱਛੀ ਕੱਟੀ ਵੱਢੀ ਗਈ ਤਾਂ ਵੀ ਅੰਦਰ ਪਾਣੀ ਦੀ ਪਿਆਸ ਲਾਤੀ ਹੈ, ਜੇ ਤੁਹਾਡੇ ਅੰਦਰ ਉਦਾਂ ਹੀ ਪਿਆਰ ਹੈ ਤੇ ਤੁਸੀਂ ਵੀ ਜਿੱਥੇ ਜਾਓਗੇ ਨਾ, ਤੁਹਾਡੇ ਵੇਵਸ ਉਦਾਂ ਦੀ ਉੱਥੇ ਆਉਣਗੀਆਂ, ਉਦਾਂ ਦਾ ਉਸ ਦਾ ਮਾਹੌਲ ਬਣ ਜੂਗਾ, ਠੀਕ ਹੈ। ਪਰ ਇਹ ਗੱਲ ਆ ਕਿ ਪਹਿਲਾਂ ਆਪਾਂ ਤੇ ਮੱਛੀ ਵਰਗਾ ਪਿਆਰ ਪੈਦਾ ਕਰ ਲਈਏ। ਜੇ ਸਾਡੇ ਅੰਦਰ ਮੱਛੀ ਵਾਲਾ ਪਿਆਰ ਨਹੀਂ ਹੈ, ਜੇ ਸਾਡੇ ਅੰਦਰ ਇਹ ਜੱਜ ਨਹੀਂ ਹੈ, ਅਸੀਂ ਇੱਕ ਚੀਜ਼ ਵਿਚਾਰ ਕਰ ਲਓ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ, ਜੋ ਜਨਮ ਲੰਘ ਗਿਆ, ਜੋ ਸਮਾਂ ਲੰਘ ਗਿਆ, ਵਿਅਰਥ ਚਲਾ ਗਿਆ, ਛੱਡੋ ਭੁੱਲ ਜਾਓ ਉਹਨੂੰ ਹੁਣ, ਪਰ ਜਿੰਨਾ ਸਮਾਂ ਕੋਲ ਆ, ਕਹੋ ਨਾਨਕ ਹਰ ਭੱਜ ਮਨਾ, ਜੇ ਬਿਦ ਜਲ ਕੋ ਮੀਨ। ਕਹਿੰਦੇ ਜਿਹੜਾ ਸਮਾਂ ਕੋਲ ਹੈ ਨਾ ਤੇਰਾ ਹੁਣ, ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਲੈ ਤੇ ਗੁਰੂ ਦੇ ਸ਼ਬਦ ਨਾਲ ਜੁੜ ਜਾ, ਨਾਮ ਨਾਲ ਜੁੜ ਜਾ। ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ, ਬਿਨਾਂ ਸ਼ਬਦ ਤੋਂ ਖਲਾਸੀ ਨਹੀਂ ਜੀ ਹੋਣੀ। ਫਿਰ ਗੱਲ ਪੱਲੇ ਬਣ ਕੇ ਦੇਖਿਓ, ਠੀਕ ਹੈ ਨੀ, ਕਿਉਂਕਿ ਕੱਲ ਕੇਵਲ ਨਾਮ ਆਧਾਰ, ਕੇਵਲ ਤਾਂ ਕੇਵਲ ਸ਼ਬਦ ਦੀ ਗੱਲ ਹੈ ਕੱਲ ਯੁੱਗ ਦੇ ਅੰਦਰ, ਤੇ ਜੇ ਆਪਾਂ ਨਾਮ ਨਾਲ ਜੁੜਾਂਗੇ ਨੀ, ਜ਼ਿੰਦਗੀ ਐਵੇਂ ਲੰਘ ਜਾਣੀ, ਜਿਹੜੀ ਪਿੱਛੇ ਲੰਘ ਗਈ ਉਹਨੂੰ ਭੁੱਲ ਜਾਓ, ਜਿਹੜਾ ਸਮਾਂ ਕੋਲ ਹੈ ਉਹਨੂੰ ਨਾ ਗਵਾ ਲਿਓ ਕਿਤੇ, ਹੁਣੇ ਤੁਸੀਂ ਗੁਰੂ ਗ੍ਰੰਥ ਸਾਹਿਬ ਚਰਨਾਂ ਨਾਲ ਜੁੜ ਕੇ ਤੇ ਗੁਰਬਾਣੀ ਨੂੰ ਪੜ੍ਹ ਕੇ ਤੇ ਗੁਰੂ ਦੀ ਮੱਤ ਜਿਹੜੀ ਹਾਸਲ ਕਰ ਲਓ, ਗੁਰੂ ਦੀ ਮੱਤ ਅੰਦਰ ਟਿਕਾ ਲਓ, ਜਿੱਦਣ ਟਿਕ ਗਈ ਗੁਰੂ ਦੀ ਮੱਤ ਕਦੀ ਵੀ ਨਹੀਂ ਕਿਤੇ ਜਾਂਦੀ, ਗੁਰਮਤ ਮੱਤ ਅਚਲ ਹੈ, ਚਲਾਏ ਨਾ ਸਕੇ ਕੋਈ। ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਭਾਵਾ ਹੋਏ, ਜਿਹਨਾਂ ਅੰਦਰ ਗੁਰੂ ਦੀ ਮੱਤ ਟਿਕ ਜਾਂਦੀ ਹੈ, ਪਰਮਾਤਮਾ ਉਹਨਾਂ ਦਾ ਅੰਗੀਕਾਰ ਕਰਦਾ, ਸਹਾਇਤਾ ਕਰਦਾ। ਕਾਰਜ, ਕਾਰਜ ਕਿਹਨੂੰ ਕਹਿੰਦੇ? ਸੁੱਤ ਸ਼ਬਦ ਦਾ ਮਿਲਾਪ ਕਰਨਾ ਕਾਰਜ ਆ। ਕਹਿੰਦੇ ਜਿਹਨਾਂ ਦੇ ਅੰਦਰ ਗੁਰੂ ਦੀ ਮੱਤ ਟਿਕ ਜਾਂਦੀ ਹੈ, ਉਹਨਾਂ ਦੇ ਸੁੱਤ ਸ਼ਬਦ ਦੇ ਮਿਲਾਪ ਵਿੱਚ ਵੀ ਪਰਮਾਤਮਾ ਸਹਾਈ ਹੁੰਦਾ ਹੈ। ਕਰਕੇ ਤਾਂ ਵੇਖੋ ਕਿਤੇ, ਲੜ ਲੱਗ ਕੇ ਤਾਂ ਦੇਖੋ ਕਿਤੇ, ਬਾਣੀ ਨੂੰ ਪਿਆਰ ਨਾਲ ਪੜਿਆ ਕਰੋ, ਕਾਹਲੇ ਨਾ ਪਾਓ, ਗਿਣਤੀਆਂ ਮਿਣਤੀਆਂ ਦੇ ਚੱਕਰ 'ਚ ਨਾ ਪੈ ਜਾਓ, ਆਰਾਮ ਨਾਲ ਪੜ੍ਹੋ, ਪਿਆਰ ਨਾਲ ਪੜ੍ਹੋ, ਤਾਂ ਕਿ ਤੁਹਾਨੂੰ ਸੋਚੀ ਮਿਲੇ, ਤਾਂ ਕਿ ਤੁਹਾਨੂੰ ਗੁਰਮਤ ਦਾ ਮਿਲੇ, ਠੀਕ ਹੈ। ਤੇ ਜੇ ਗੁਰਮਤ ਨਹੀਂ ਆਈ, ਗੁਰਮਤ ਛੋਡਾ ਉਹ ਛੋਟੀ ਦੱਸੋ, 25 ਅੰਗ ਤੇ ਲਿਖਿਆ, ਸੋ ਭਾਈ ਸ਼ਮਾ ਹੋ ਗਿਆ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਗੁਰੂ ਦਾ ਪੱਲਾ ਪਕੜੋ, ਗੁਰੂ ਦੇ ਲੜਨ ਲੱਗੋ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਮਲਕ ਛੜ ਦੀ ਕਲਾ ਕਰਿਆ ਉਹਦੀ ਸਮਾਪਤੀ ਕਰਦੇ ਫਤਿਹ ਕੇ ਜਾਈਏ। ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ।